जुगो जुग अटल धन धन साहिब श्री गुरु ग्रंथ साहिब जी की निघी जी गोदानंद मन दे गुरु रूप प्यारी सतसंगत जीओ आओ मन बिरतियां कागर करिए गुरु चरणा च लवाइए हाजरियां हाजरियां लवाद हो मन बिरतियां कागर करदे हो गज के बोलना जी वाहिगुरु जी का खालसा वाहे गुरु जी की फतेह। गुरु प्यारे वडभागे हाँ करमा वाले हाँ जिन्होंने यहोजियां सोहनिया सुहावियां घड़िया प्राप्त होंदिया जिन्हां घड़िया अंदर आप धन धन साहिब श्री गुरु ग्रंथ साहिब चरणा च बैठते हैं और अपने जीवन की सेहत लैंदे हाँ। गुरु प्यारियो ये अमोलक समा अमोलक दात अज साडे कोल आ क्योंकि जिहड़ा जन्म साडे कोल आ ये वडमुला है और ये दात ये समा ये शरीर उस अकाल पुरख की कृपा नाल मिलता है। बाणी की विचार करिए जे गुरु साहिबन समान नूं कहिंदे आ कहिंदे मना कदी विचार करके देख जदों विचार करेगा तेरे अंदरों आवाज़ निकलेगी। कैसी आवाज निकलेगी? शुक्राना निकलेगा परमात्मा का कि अकाल पुरख परमात्मा तुम्हारी कृपा से मानुख दे पाई है यह अकाल पुरख आप जी की कृपा हुई तो मनुख का शरीर प्राप्त होया। शरीर सारे एको जे ने पर यह जो शरीर है इन वडियाई मिली है। 184 जून सुबाई मानस को प्रभु दी वड्याई इन्हें 84 लाख जून परमात्मा ने पैदा की है पर वड्याई केवल तो केवल मानस शरीर को मिली कि जदों इस मन मानस का शरीर प्राप्त होगा उदों यह अपने आप की पहचान कर सकेगा। उस तो पहला जिहड़े मर्जी शरीर च जावे यह मन अपने आप की पहचान नहीं कर सकता। हुण विचार करनी है कि समा ते गया मिल दात ते गई मिल पर यह समा यह दात लैके भी असीं मुकरे फिरदे साडी मन बिरती है जदों कितें कृपा होगी जदों कितें मौका लगूगा उदों गुरु दा चरण नाल जुड़ जावांगे गुरु वाले बन जावांगे नाम सिमरन कर लवांगे यह साडी मन बिरती है। पर आओ विचार करिए कि जे किसी प्राणी नूं माड़ी मोटी गुरु चरणां नाल जुड़ के समझ आ जाए कहिंदे ने एक समय की गल है कि धन गुरु नानक पातशाह दक्षण दे इलाके विच गए ते उत्थे एक मंदिर आ उस मंदिर का नाम ओंकार है उहदे अंदर जिहड़ा पंडित सीगा बड़ा विद्वान सी पढ़िया लिखिया सी कहिंदे उहदे नाल गुरु नानक पातशाह जी दा विचार वटांदरा होया। जो विचार वटांदरा होया तो गुरु नानक पातशाह पांडे नूं समझाउण लगे कि देख तू विद्वान आ तू पूजा करदा सी ते गुरु नानक पातशाह नूं समझाउंदे कहिंदे देख पांडे बेशक तू पूजा करदा है बेशक तू वेद शास्त्र पढ़दा है पर जिन्ना चिर तू भगती नहीं करदा नाम सिमरन नहीं करदा सुत शब्द का मिलाप नहीं करता उन्हें तेरा छुटकारा नहीं होना। तो समझाने लगे उस पंडित नूं पंडित कहता फिर की करना चाहिए तो विचार करना की समझा रहे गुरु साहब ने समझाने लगे उस पंडित नूं कह लगे राजन राम रवे हितकार 931 अंग के उत्ते पढ़ना जनाब जी राजन राम रवे हितकार। हुण देखो राजन ते राजे नूं कहिंदे अगे राम अखर आ गया। गुरु साहिबां ने राम अखर ला के की समझाउणा कीता कहिंदे देख राजे अपना पंडित हुण एक राजा है उहदी देश ते हुकूमत चलदी है देश ते राज चलदा है उहदी हुकूमत चलदी है राज चलदा हुक्म चलदा है पर फिर भी एक मामूली इंसान उठ के कह दिंदा है कहिंदा बेशक राजा पर है ते साडे वर्गा ही है तुम आप भी कह दें है तो एक इंसान ही है साडे वर्गा उहदे कर्म चंगे ने इस करके हुकूमत कर रहा ਹੁਕਮ ਚੱਲ ਰਿਹਾ ਉਹਦਾ, ਪਰ ਹੈ ਸਾਡੇ ਵਰਗਾ ਹੀ ਹੈ। ਪਰ ਇੱਥੇ ਗੁਰੂ ਸਾਹਿਬਾਂ ਨੇ ਕੀਤਾ, ਨਾਲ ਰਾਮ ਅੱਖਰ ਲਾ ਦਿੱਤਾ। ਕਹਿੰਦੇ ਸੰਸਾਰੀ ਰਾਜਾ ਜਿਹਦਾ ਹੁਕਮ ਚੱਲਦਾ ਹੈ, ਹਕੂਮਤ ਚੱਲਦੀ ਹੈ, ਉਹ ਸਾਡੇ ਵਰਗਾ ਕਿਹਾ ਜਾ ਸਕਦਾ ਹੈ? ਪਰ ਇੱਕ ਰਾਜਨ ਉਹਦਾ ਪ੍ਰਕਾਸ਼ਿਤ ਹੈ, ਉਹ ਅਕਾਲ ਪੁਰਖ ਹੈ, ਜਿਹਦੀ ਸੰਸਾਰ 'ਤੇ ਹਕੂਮਤ ਚੱਲਦੀ ਹੈ, ਸੰਸਾਰ 'ਤੇ ਹੁਕਮ ਚੱਲਦਾ ਹੈ। ਕਦੇ ਕਦੇ ਮਨਾ ਵਿਚਾਰ ਕਰਕੇ ਦੇਖੀ, ਉਹ ਰਾਮ ਆ, ਉਹ ਪਰਮਾਤਮਾ ਆ। ਕਹਿੰਦਾ ਭਾਵ ਉਹ ਸਾਡੇ ਵਰਗਾ ਨਹੀਂ ਹੈ, ਅਸੀਂ ਉਹਦੇ ਵਰਗਾ ਬਣਨਾ ਆ, ਉਹ ਸਾਡੇ ਵਰਗਾ ਨਹੀਂ ਹੈ। ਬੜੇ ਪਿਆਰ ਨਾਲ ਉਸ ਪੰਡਿਤ ਨੂੰ ਸਮਝਾਉਣ ਲੱਗੇ, ਕਹਿੰਦੇ ਰਾਜਨ ਰਾਮ ਰਵੇ ਹਿਤਕਾਰ, ਰਵੇ ਦਾ ਭਾਵ ਦਾ ਸਿਮਰਨ ਕਰਨਾ, ਧਿਆਨ ਜੋੜਨਾ, ਉਹਨੂੰ ਰਵੇ ਕਹਿੰਦੇ ਆ। ਔਰ ਹਿਤਕਾਰ ਕਿਹਨੂੰ ਕਹਿੰਦੇ, ਜਾਣਦੇ ਨਾ ਹਿਤਕਾਰ ਕਿਹਨੂੰ ਕਹਿੰਦੇ? ਹਿਤਕਾਰ ਦਾ ਭਾਵ ਹੁੰਦਾ ਕਿਤੇ ਦੋ ਬੰਦੇ ਲੜ ਪਏ ਆਪਸ 'ਚ, ਦੋ ਬੰਦੇ ਲੜ ਪਏ ਅਤੇ ਪੰਜ ਚਾਰ ਜਾਣੇ ਉਹਨਾਂ ਦਾ ਫੈਸਲਾ ਕਰਨ ਲਈ ਇਕੱਠੇ ਹੋਏ, ਜਦੋਂ ਫੈਸਲਾ ਕਰਨ ਲਈ ਇਕੱਠੇ ਹੋਏ, ਬੈਠੇ ਫੈਸਲਾ ਕਰਨ ਲਈ, ਤਾਂ ਜਿਹਦਾ ਇੱਕ ਬੰਦੇ ਨਾਲ ਲੜਾਈ ਸੀ, ਉਹ ਬੰਦਾ ਕਹਿੰਦਾ ਤੁਸੀਂ ਇਹਨਾਂ ਨੂੰ ਲਿਆਓ ਫੈਸਲਾ ਕਰਨ ਲਈ। ਕਹਿੰਦੇ ਹਾਂ ਯਾਰ, ਇਹ ਤਾਂ ਉਹਦੇ ਵਾਕਫ ਹੈਗੇ ਨੇ ਦੂਜੇ ਬੰਦੇ ਦੇ। ਕਹਿੰਦੇ ਫਿਰ? ਕਹਿੰਦੇ ਇਹ ਉਹਦੇ ਵਾਕਫ ਹੈਗੇ ਨੇ, ਇਹਨਾਂ ਨੇ ਤਾਂ ਉਹਦੇ ਹਿੱਤ 'ਚ ਗੱਲ ਕਰਨੀ ਹੈ, ਇਹਨਾਂ ਨੇ ਮੇਰੇ ਹਿੱਤ 'ਚ ਗੱਲ ਨਹੀਂ ਕਰਨੀ, ਉਹਦੇ ਹਿੱਤ 'ਚ ਗੱਲ ਕਰਨੀ। ਹਿੱਤ ਦਾ ਭਾਵ ਕੀ ਹੈ? ਹਿੱਤ ਦਾ ਭਾਵ ਹੈ ਪ੍ਰੇਮ। ਬਿਨਾਂ ਉਹਦੇ ਪ੍ਰੇਮ ਦੇ ਅਧੀਨ ਗੱਲ ਕਰਨੀ, ਉਹਦੇ ਹੱਕ 'ਚ ਗੱਲ ਕਰਨੀ, ਹਿੱਤ ਕਰਨੇ ਉਹਦੇ। ਅਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਰਾਜਨ ਰਾਮ ਰਵੇ ਹਿਤਕਾਰ। ਕਹਿੰਦੇ ਉਹਦਾ ਅਕਾਲ ਪੁਰਖ ਪਰਮਾਤਮਾ ਜਿਹਦਾ ਸੰਸਾਰ 'ਤੇ ਹੁਕਮ ਚੱਲਦਾ, ਹਕੂਮਤ ਚੱਲਦੀ ਹੈ, ਕਹਿੰਦੇ ਮਨਾ ਧਿਆਨ ਦੇ, ਉਹਦਾ ਧਿਆਨ ਧਰਨਾ ਹੈ, ਉਹਨੂੰ ਯਾਦ ਕਰਨਾ, ਦਾ ਸਿਮਰਨ ਕਰਨਾ। ਕਹਿੰਦਾ ਕਿਵੇਂ ਕਰਨਾ? ਹਿਤਕਾਰ। ਕਹਿੰਦੇ ਜਦੋਂ ਸਿਮਰਨ ਕਰਨਾ ਉਹਦੇ ਪਿਆਰ ਦੇ ਅਧੀਨ, ਉਹਦੇ ਹੱਕ ਵਿੱਚ ਸਿਮਰਨ ਕਰਨਾ। ਸਿਮਰਨ ਕਦੀ ਆਪਣੇ ਹਿੱਤ 'ਚ ਨਹੀਂ ਕਰਨਾ, ਅਸੀਂ ਸਿਮਰਨ ਆਪਣੇ ਹਿੱਤ 'ਚ ਕਰਦੇ ਹਾਂ। ਧਿਆਨ ਦੇਣਾ, ਸਾਡੀ ਮਨਬਿਰਤੀ ਟਿੱਕੀ ਹੋਈ ਹੈ। ਕੈਸੀ ਮਨਬਿਰਤੀ ਟਿੱਕੀ ਹੋਈ ਹੈ? ਸਾਡੇ ਅੰਦਰ ਆਉਂਦਾ ਕਿ ਜੇ ਮੈਂ ਸਿਮਰਨ ਕਰਦਾ ਮੇਰਾ ਕੁਝ ਸੌਰਜ ਹੈ, ਕੀ ਸੰਸਾਰ ਮੋਹ ਦੇ ਅਧੀਨ ਹੋ ਕੇ ਅਸੀਂ ਸਿਮਰਨ ਕਰਦੇ ਹਾਂ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੋਹ ਦੇ ਅਧੀਨ ਹੋ ਕੇ ਸਿਮਰਨ ਨਹੀਂ ਕਰਨਾ, ਪ੍ਰੇਮ ਦੇ ਅਧੀਨ ਹੋ ਕੇ ਸਿਮਰਨ ਕਰਨਾ ਹੈ। ਮੋਹ ਅਤੇ ਪ੍ਰੇਮ 'ਚ ਫਰਕ ਕੀ ਹੈ? ਮੋਹ ਮੇਰੇ 'ਤੇ ਖੜਾ ਹੈ, ਪ੍ਰੇਮ ਤੇਰੇ 'ਤੇ ਖੜਾ ਹੈ। ਕਿਵੇਂ? ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਇਹ ਚੀਜ਼ ਮੇਰੀ ਹੈ, ਮੈਨੂੰ ਚੰਗੀ ਲੱਗਦੀ ਹੈ ਮੋਹ। 83,99,993 ਜਨਮੰਦਰ ਮੋਹ ਹੈ, ਪਰ ਪ੍ਰੇਮ ਨਹੀਂ ਹੈ। ਪ੍ਰੇਮ ਇਕੱਲਾ ਮਨੁੱਖ ਜਨਮੰਦਰ ਹੈ। ਕਹਿਣ ਲੱਗੇ ਵੀ ਇਹ ਕਿੱਦਾਂ ਹੋ ਸਕਦਾ? ਦੇਖੋ ਤੁਸੀਂ ਵੀ ਕਈ ਦੀ ਸੋਚੋਗੇ ਮਨ ਵਿੱਚ ਵੀ ਪ੍ਰੇਮ ਤਾਂ ਇੱਕ ਗਾਂ ਵੀ ਆਪਣੇ ਬੱਚੇ ਨਾਲ ਕਰਦੀ, ਕੁੱਤੀ ਆਪਣੇ ਬੱਚੇ ਨਾਲ ਕਰਦੀ ਹੈ, ਪਰ ਮੋਹ ਕਰਦੀ ਹੈ, ਪ੍ਰੇਮ ਨਹੀਂ ਕਰਦੀ। ਸ਼ਾਇਦ ਆਪ ਜੀ ਨੇ ਕਦੀ ਗੌਰ ਕੀਤੀ ਹੋਵੇ ਕਿ ਨਾ ਕੀਤੀ ਹੋਵੇ ਕਿ ਪ੍ਰੇਮ ਕੇਵਲ ਤਾਂ ਕੇਵਲ ਮਨੁੱਖ ਦੇ ਅੰਦਰ ਹੈ। ਜੇ ਅਗਰ ਧਿਆਨ ਦਿਓ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ 1016 ਅੰਗ ਦੇ ਉੱਤੇ ਪੜ੍ਹਿਓ, ਗੁਰੂ ਅਮਰਦਾਸ ਮਹਾਰਾਜ ਜੀ ਦੱਸਦੇ ਆ ਕਿ ਪ੍ਰੇਮ ਕਿੱਥੇ ਟਿਕਦਾ ਹੈ, ਪ੍ਰੇਮ ਦਾ ਵਾਸਾ ਕਿੱਥੇ ਹੈ। ਅਤੇ ਬਾਣੀ 'ਚ ਲਿਖਿਆ, ਜਿਸਨੂੰ ਪ੍ਰੇਮ ਮਨ ਵਸਾਏ। ਦੱਸੋ, ਕਹਿੰਦੇ ਜਿਹਦੇ ਮਨ ਵਿੱਚ ਪਰਮਾਤਮਾ ਪ੍ਰੇਮ ਵਸਾਉਂਦਾ ਹੈ, ਅਤੇ ਪ੍ਰੇਮ ਇਕੱਲਾ ਮਨੁੱਖ ਜਾਮੇ 'ਚ ਆ, ਬਾਕੀ ਜਾਮਿਆਂ ਦੇ ਵਿੱਚ ਪ੍ਰੇਮ ਨਹੀਂ ਹੈ। ਕਹਿਣ ਲੱਗੇ ਉਹ ਕਿਵੇਂ? ਗਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਉਹਦੇ ਮਗਰ ਮਗਰ ਭੱਜੀ ਫਿਰਦੀ ਹੈ, ਉਹਨੂੰ ਦੂਰ ਨਹੀਂ ਜਾ ਦਿੰਦੀ, ਮੋਹ ਹੈ ਕਿ ਬੱਚਾ ਮੇਰਾ ਹੈ। ਪਰ ਉਹਦੇ ਅੰਦਰ ਕਦੀ ਨਹੀਂ ਆਇਆ ਕਿ ਪਰਮਾਤਮਾ ਇਹ ਬੱਚਾ ਤੇਰਾ ਹੈ, ਮੈਂ ਤੇਰਾ ਜਾਣ ਕੇ ਪਿਆਰ ਕਰਦੀ ਹੈ, ਪ੍ਰੇਮ ਕਰਦੀ ਹੈ। ਤੇਰਾ ਨਹੀਂ ਕਦੀ ਉਹਦੇ ਅੰਦਰ ਆਉਂਦਾ, ਤੇਰਾ ਕੇਵਲ ਤਾਂ ਕੇਵਲ ਮਨੁੱਖ ਜਾਮੇ ਅੰਦਰ ਆ। ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਪ੍ਰੇਮ ਤੇਰੇ ਤੋਂ ਪੈਦਾ ਹੁੰਦਾ, ਕਿ ਹੇ ਪਰਮਾਤਮਾ ਸਭ ਕੁਛ ਹੀ ਤੇਰਾ ਆ, ਪਰ ਮੈਨੂੰ ਚੰਗਾ ਲੱਗ ਰਿਹਾ, ਇਹ ਪ੍ਰੇਮ ਹੈ। ਅਤੇ ਗੁਰੂ ਸਾਹਿਬ ਨੇ ਤਾਂ ਕਿਹਾ, ਕਹਿੰਦੇ ਰਾਜਨ ਰਾਮ ਰਵੇ ਹਿਤਕਾਰ। ਕਹਿੰਦੇ ਉਸ ਪਰਮਾਤਮਾ ਨਾਲ ਪ੍ਰੇਮ ਕਰ, ਪ੍ਰੇਮ ਕਰਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ। ਬਿਨਾਂ ਪ੍ਰੇਮ ਤੋਂ ਸਿਮਰਨ ਨਹੀਂ ਹੋ ਸਕਦਾ। ਦੇਖੋ, ਆਪਾਂ ਸਿਮਰਨ ਕਰਦੇ ਜ਼ਰੂਰ ਹਾਂ, ਪਰ ਅਸੀਂ ਪ੍ਰੇਮ ਦੇ ਅਧੀਨ ਨਹੀਂ ਕਰਦੇ, ਅਸੀਂ ਪ੍ਰੇਮ ਤੋਂ ਪਰਾਂ ਹੋ ਕੇ ਕਰਦੇ ਹਾਂ। ਸਾਡੀ ਮਨਬਿਰਤੀ ਹੈ, ਅਸੀਂ ਅਗਰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸਿਮਰਨ ਕਰਦੇ ਹਾਂ ਘੜੀ ਪੱਲੀ ਦੇ ਕਦਲੀ ਕਰਦੇ ਹਾਂ, ਮੇਰਾ ਕੋਈ ਕੰਮ ਫਸਿਆ, ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ, ਇਹ ਪ੍ਰੇਮ ਨਹੀਂ ਹੈ, ਇਹ ਮੋਹ ਆ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਉਹ ਪੰਡਿਤ ਕਹਿਣ ਲੱਗਾ, ਬੜਾ ਕੰਮ ਔਖਾ, ਗੱਲ ਸੱਚ, ਬੜਾ ਕੰਮ ਔਖਾ ਕਿ ਪਰਮਾਤਮਾ ਦੇ ਹਿੱਤ ਵਿੱਚ, ਪਰਮਾਤਮਾ ਦੇ ਹੱਕ ਵਿੱਚ ਉਹਨੂੰ ਪ੍ਰੇਮ ਕਰਨਾ ਅਤੇ ਨਾਮ ਸਿਮਰਨ ਕਰਨਾ, ਉਹਨੂੰ ਯਾਦ ਕਰਨਾ ਬੜਾ ਔਖਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਸਮਝਾਉਣ ਲੱਗੇ ਬੜੇ ਪਿਆਰ ਦੇ ਨਾਲ, ਪਤਾ ਕੀ ਕਹਿਣ ਲੱਗੇ? ਕਹਿੰਦੇ ਰਣ ਮੈਂ ਲੂਝੈ ਮਨੁਆ ਮਾਰ, ਰਣ ਮੈਂ ਲੂਝੈ ਮਨੁਆ ਮਾਰ, ਰਣ ਦਾ ਪਾਵੈ ਲੜਾਈ ਦਾ ਮੈਦਾਨ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹੇ ਵਿਦਵਾਨ, ਹੇ ਪੰਡਿਤ, ਜਿਹੜਾ ਮਨੁੱਖ ਦਾ ਜੀਵਨ ਹੈ ਨਾ, ਇਹ ਪੂਰਾ ਲੜਾਈ ਦਾ ਮੈਦਾਨ ਆ। ਇਹ 'ਚ ਲੜਾਈ ਲੜੀ ਜਾ ਸਕਦੀ ਹੈ, ਔਰ ਇਹ 'ਚ ਲੜਾਈ ਲੜਨ ਲਈ ਆਪਾਂ ਆਏ ਹਾਂ। ਕੀ ਕਹਿਣ ਲੱਗੇ? ਰਣ ਮੈਂ ਲੂਝੈ, ਲੂਝੇ ਦਾ ਪਾਉਂਦਾ ਲੜਨਾ, ਮਨੁਆ ਮਾਰ, ਮਨ ਨੂੰ ਵਸ 'ਚ ਕਰ, ਮਨ ਨੂੰ ਵਸ 'ਚ ਕਰਕੇ, ਮਨ ਨੂੰ ਕੰਟਰੋਲ ਕਰਕੇ, ਅਤੇ ਕੀ ਕਰ, ਇਸ ਲੜਾਈ ਦੇ ਮੈਦਾਨ ਵਿੱਚ ਲੜਾਈ ਕਰ। ਹੁਣ ਧਿਆਨ ਦੇਣਾ, ਲੜਾਈ ਕਿਵੇਂ ਕਰਨੀ ਸੀ? ਦੋ ਲਫ਼ਜ਼ ਨੇ, ਇੱਕ ਸੰਘਰਸ਼ ਔਰ ਇੱਕ ਸਮਰਪਣ। ਦੋ ਲਫ਼ਜ਼ ਨੇ, ਇੱਕ ਸੰਘਰਸ਼, ਇੱਕ ਸਮਰਪਣ। ਵਿਚਾਰ ਕਰਨਾ, ਸੰਘਰਸ਼ ਦਾ ਮਤਲਬ ਕੀ ਹੁੰਦਾ ਹੈ? ਕਿਸੇ ਦੇ ਨਾਲ ਲੜਨਾ, ਕਿੰਤੂ ਪ੍ਰੰਤੂ ਕਰਨਾ, ਠੀਕ ਹੈ, ਇਹਨੂੰ ਲੜਾਈ ਕਹਿੰਦੇ ਆ। ਕਿਸੇ ਦੇ ਐਂਟੀ ਹੋਣਾ, ਕਿਸੇ ਦੇ ਅਗੇਂਸਟ ਬੋਲਣਾ, ਉਹਨੂੰ ਲੜਾਈ ਕਹਿੰਦੇ ਆ। ਅਤੇ ਵਿਚਾਰ ਕਰਨਾ, ਸਮਰਪਣ ਕਿਹਨੂੰ ਕਹਿੰਦੇ ਆ? ਕਿਸੇ ਅੱਗੇ ਝੁਕ ਜਾਣਾ, ਕਿਸੇ ਦੇ ਹੋ ਜਾਣਾ, ਕਿਸੇ ਅੱਗੇ ਜਾ ਕੇ ਆਪਣੇ ਆਪ ਦੀ ਪਾਵਰ ਖਤਮ ਕਰ ਲੈਣੀ, ਉਹਨੂੰ ਸਮਰਪਣ ਕਹਿੰਦੇ ਆ। ਹੁਣ ਵਿਚਾਰ ਕਰਿਓ, ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਇੱਕ ਸਮਰਪਣ ਆ ਅਤੇ ਇੱਕ ਸੰਘਰਸ਼ ਆ। ਅਸੀਂ ਸਮਰਪਣ ਕਰਨਾ ਸੀ ਗੁਰੂ ਅੱਗੇ, ਸਮਰਪਣ ਕਰਨਾ ਸੀ ਪਰਮਾਤਮਾ ਅੱਗੇ, ਕਿ ਇਹ ਅਕਾਲ ਪੁਰਖ ਪਰਮਾਤਮਾ, ਤੁਸੀਂ ਜੋ ਕਹਿ ਰਹੇ ਹੋ, ਜੋ ਕਰ ਰਹੇ ਹੋ, ਬਿਲਕੁਲ ਠੀਕ ਹੈ, ਮੇਰੇ ਕੋਲ ਕੋਈ ਤਾਕਤ ਨਹੀਂ ਹੈ, ਮੇਰੇ ਕੋਲ ਕੋਈ ਪਾਵਰ ਨਹੀਂ ਹੈ, ਆਪਣੇ ਆਪ ਨੂੰ ਸਮਰਪਣ ਕਰਨਾ ਸੀ ਗੁਰੂ ਦੇ ਚਰਨਾਂ ਵਿੱਚ, ਪਰਮਾਤਮਾ ਦੇ ਚਰਨਾਂ ਵਿੱਚ। ਪਰ ਧਿਆਨ ਦਿਓ, ਸੰਘਰਸ਼ ਕਰਨਾ ਸੀ ਮਨ ਦੇ ਨਾਲ, ਸੰਘਰਸ਼ ਕਰਨਾ ਸੀ ਮਨ ਦੇ ਨਾਲ, ਕਿ ਮਨ ਜੋ ਕਹਿੰਦਾ ਇਹਨੂੰ ਮੰਨਣਾ ਨਹੀਂ ਸੀ ਆਪਾਂ। ਪਰ ਗੰਗਾ ਉਲਟੀ ਪੈ ਗਈ, ਪਤਾ ਹੋਇਆ ਕਿ ਅਸੀਂ ਸੰਘਰਸ਼ ਕਰ ਬੈਠੇ ਗੁਰੂ ਨਾਲ, ਸੰਘਰਸ਼ ਕਰ ਬੈਠੇ ਪਰਮਾਤਮਾ ਨਾਲ, ਕਿ ਪਰਮਾਤਮਾ ਤੁਸੀਂ ਜੋ ਮੇਰੇ ਨਾਲ ਕਰਦੇ ਪਏ ਹੋ ਗਲਤ ਕਰਦੇ ਪਏ ਹੋ, ਸੰਘਰਸ਼ ਕਰ ਬੈਠੇ ਪਰਮਾਤਮਾ ਨਾਲ, ਅਤੇ ਸਮਰਪਣ ਕਰ ਬੈਠੇ ਮਨ ਅੱਗੇ, ਕਿ ਮਨਾ ਤੂੰ ਜੋ ਕਹਿੰਦਾ ਬਿਲਕੁਲ ਠੀਕ ਹੈ, ਇਹ ਸਹੀ ਹੈ। ਹੁਣ ਇੱਥੇ ਵਿਚਾਰ ਲਿਆਉਣੀ ਕਿ ਜਦੋਂ ਅਸੀਂ ਗੁਰੂ ਨਾਲ ਸੰਘਰਸ਼ ਕੀਤਾ, ਕੀ ਸੰਘਰਸ਼ ਕੀਤਾ? ਕਿ ਅਸੀਂ ਗੁਰੂ ਘਰ ਗਏ, ਮੱਥਾ ਟੇਕਿਆ ਅਤੇ ਸੰਘਰਸ਼ ਕੀਤਾ। ਕੀ ਸੰਘਰਸ਼ ਕੀਤਾ? ਕਿ ਮੇਰਾ ਫਲਾਣਾ ਕੰਮ ਨਹੀਂ ਬਣਿਆ, ਇੰਨੇ ਮੱਥੇ ਟੇਕ ਕੇ ਪਾਠ ਕਰਕੇ, ਇੰਨੀ ਸੇਵਾ ਦੇ ਕੇ ਵੀ ਮੇਰਾ ਕੰਮ ਨਹੀਂ ਬਣਿਆ, ਇਹ ਸੰਘਰਸ਼ ਹੋ ਗਿਆ। ਕਿਹਦੇ ਨਾਲ? ਗੁਰੂ ਨਾਲ। ਮਨ ਨਹੀਂ ਮੰਨਿਆ, ਪਰ ਸਮਰਪਣ ਹੋ ਗਿਆ ਮਨ ਅੱਗੇ। ਧਿਆਨ ਦਿਓ, ਮੇਰੇ ਮਨ ਨੇ ਕਿਹਾ ਕਿ ਤੇਰੇ ਨਾਲ ਜੋ ਪਰਮਾਤਮਾ ਕਰਦਾ ਪਿਆ ਗਲਤ ਹੈ। ਮੇਰੇ ਮਨ ਨੇ ਕਿਹਾ ਕਿ ਤੇਰੇ ਨਾਲ ਜੋ ਕੁਝ ਹੋ ਰਿਹਾ, ਤੇਰਾ ਕੰਮ ਨਹੀਂ ਬਣਿਆ, ਇੰਨੇ ਮੱਥੇ ਟੇਕ ਕੇ ਪਾਠ ਕਰਕੇ ਵੀ, ਇਹ ਗਲਤ ਹੋਇਆ ਤੇਰੇ ਨਾਲ। ਮੈਂ ਮਨ ਅੱਗੇ ਸਮਰਪਣ ਕਰਤਾ ਕਿ ਮਨ ਮੇਰਾ ਸੱਚਾ ਹੈ, ਗੁਰੂ ਮੇਰਾ ਝੂਠਾ ਹੈ। ਉਲਟੀ ਗੰਗਾ ਪੈ ਗਈ, ਉਲਟੀ ਗੰਗਾ ਪੈ ਗਈ। ਕਹਿੰਦੇ ਕਿਵੇਂ ਬੈਠੀ? ਧਿਆਨ ਦੇਣਾ, ਕਬੀਰ ਸਾਹਿਬ ਸਮਝਾਉਣ ਲੱਗੇ, ਕਹਿੰਦੇ ਮਨਾ ਤੂੰ ਸੰਘਰਸ਼ ਕਰਨਾ ਸੀ ਮਨ ਦੇ ਨਾਲ, ਤੇ ਸਮਰਪਣ ਕਰਨਾ ਸੀ ਗੁਰੂ ਅੱਗੇ। ਐਸ ਬਿਰਤੀ ਵਿੱਚ ਆਉਣਾ ਸੀ ਕਿੱਥੇ? ਕਿ ਜੋ ਤਿਸ ਭਾਵੇ ਨਾਨਕਾ। ਸਹੀ ਗੱਲ, ਚੰਗੀ ਨਹੀਂ ਆਇਆ, ਨਹੀਂ ਆਇਆ। ਕਿਉਂ ਨਹੀਂ ਆਇਆ? ਕਬੀਰ ਸਾਹਿਬਾਂ 1300 ਤੇ ਠਾਠ ਅੰਗ ਦੇ ਜਵਾਬ ਦੇਣ ਲੱਗੇ, ਕਿਉਂ ਨਹੀਂ ਆਇਆ? ਕਹਿੰਦੇ ਤੇ ਦੱਸਣ ਲੱਗੇ, ਕਹਿੰਦੇ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ। ਕਬੀਰ ਸਾਹਿਬਾਂ ਕਹਿੰਦੇ ਪਤਾ ਕਿਉਂ ਸੰਘਰਸ਼ ਕਰਦਾ ਗੁਰੂ ਨਾਲ? ਕਹਿੰਦੇ ਕਿਉਂ ਕਰਦਾ? ਕਹਿੰਦਾ ਕਿਉਂਕਿ ਮਨ ਦੇ ਅੰਦਰ ਪਾਪ ਆ, ਪਾਪੀ ਭਗਤ ਨਾ ਭਾਵਈ। ਕਹਿੰਦੇ ਜਿਹੜਾ ਮਨ ਬਿਰਤੀ, ਇਹਦੇ ਅੰਦਰ ਪਾਪ ਆ। ਕੈਸਾ ਪਾਪ ਆ? ਪਿਛਲੀਆਂ ਜਨਮਾਂ ਦੇ ਅੰਦਰ ਜੋ ਕੁਝ ਕੀਤਾ ਇਹਨੇ, ਉਹਦੇ ਸੰਸਕਾਰ ਇਕੱਠੇ ਹੋਏ ਇਹਦੇ ਅੰਦਰ, ਉਹਨਾਂ ਨੇ ਇੱਕ ਰੂਪ ਧਾਰਨ ਕੀਤਾ, ਠੀਕ ਹੈ, ਇਹਨੂੰ ਗੁਰੂ ਨਾਲ ਜੁੜਨ ਨਹੀਂ ਦਿੰਦੇ, ਇਹ ਪਾਪ ਆ। ਆਪ ਜੀ ਵਿਚਾਰ ਕਰਨਾ, ਪਾਪ ਨੇ ਹੀ ਪੁੰਨ ਬਣਨਾ, ਸਾਡੇ ਅੰਦਰ ਦੇ ਪਾਪ ਹੀ ਪੁੰਨ ਬਣਦੇ ਆ, ਵਿਕਾਰ ਹੀ ਅੰਮ੍ਰਿਤ ਬਣਦੇ ਆ। ਇਹੋ ਜਿਹੀ ਕੋਈ ਗੱਲ ਨਹੀਂ, ਬਾਹਰੋਂ ਕੁਛ ਨਹੀਂ ਆਉਂਦਾ, ਸਭ ਕੁਝ ਅੰਦਰੋਂ ਹੀ ਹੈ। ਅੰਦਰ ਹੀ ਮਨ ਮੁਕਤ ਆਇਆ, ਅੰਦਰ ਹੀ ਗੁਰਮੁਖਤਾ ਆ। ਮੰਦੀ ਮੰਨਦਾ ਹੈ ਮਨਮੁਖ ਆ, ਗੁਰੂ ਦੀ ਮੰਨਦਾ ਹੈ ਗੁਰਮੁਖ ਆ। ਬਿਰਤੀ ਤੇ ਅੰਦਰ ਹੀ ਹੈ ਨਾ, ਬਿਰਤੀ ਤੇ ਬਾਹਰੋਂ ਨਹੀਂ ਲੈ ਕੇ ਆਇਆ ਵੀ ਮਨਮੁਖ ਦੀ ਬਿਰਤੀ ਹੋਰ ਸੀ ਤੇ ਗੁਰਮੁਖ ਦੀ ਬਿਰਤੀ ਹੋਰ ਹੈ। ਬਿਰਤੀ ਉਹੀ ਹੈ, ਮਨ ਮਗਰ ਲੱਗ ਗਈ ਹੈ ਤੇ ਮਨਮੁਖ ਹੈ, ਗੁਰੂ ਮਗਰ ਲੱਗ ਗਈ ਤੇ ਗੁਰਮੁਖ ਹੈ, ਬਿਰਤੀ ਤੇ ਹੋਈ ਹੈ। ਸਭ ਕੁਝ ਤੁਹਾਡੇ ਅੰਦਰ ਹੀ ਹੈ, ਬਾਹਰੋਂ ਨਹੀਂ ਆਉਣਾ ਕਿਤੋਂ ਵੀ, ਭੁਲੇਖਾ ਜਿਹਾ ਪੈ ਗਿਆ ਸਾਨੂੰ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਦੇ ਪਾਪੀ ਭਗਤ ਨਾ ਪਾਵੇ। ਕਹਿੰਦਾ ਜਿੰਨਾ ਚਿਰ ਮਨ ਵਿੱਚ ਪਾਪ ਆ, ਕੈਸਾ ਪਾਪ ਆ ਵਿਚਾਰ ਕਰਨਾ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾਦੀ ਆ, ਤਿਸ ਕੀ ਪਾਓ ਭਗਤ ਨੇ ਸਾਡੀ। ਸਭ ਤੋਂ ਵੱਡਾ ਅਪਰਾਧ ਆ। ਅਸੀਂ ਗੁਰਬਾਣੀ ਪੜ੍ਹਦੇ ਰਹੇ, ਗੁਰੂ ਘਰ ਜਾਂਦੇ ਰਹੇ, ਮੱਥੇ ਟੇਕਦੇ ਰਹੇ, ਪਰ ਸਾਨੂੰ ਗੁਰਬਾਣੀ ਦੀ ਸਮਝ ਲੱਗੀ ਨਹੀਂ, ਸਾਡੇ ਹਿਰਦੇ ਚ ਪਰਮਾਤਮਾ ਦੇ ਪ੍ਰਤੀ ਪਿਆਰ ਪੈਦਾ ਹੋਇਆ ਹੀ ਨਹੀਂ, ਸਾਡਾ ਭਗਤੀ ਕਰਨ ਦਿਲ ਕੀਤਾ ਹੀ ਨਹੀਂ, ਕੀ ਹੈ ਅਸੀਂ ਅਪਰਾਧੀ ਰਹਿ ਗਏ। ਗੋਬਿੰਦ ਹਮ ਐਸੇ ਅਪਰਾਧੀ, ਕਹਿੰਦਾ ਅਸੀਂ ਇੱਦਾਂ ਦੇ ਅਪਰਾਧੀ ਹਾਂ। ਕਿਹੜਾ ਅਪਰਾਧ ਕੀਤਾ? ਜਿਨ ਪ੍ਰਭ ਜੀਓ ਪਿੰਡ ਥਾਦੀ ਆ। ਕਹਿੰਦੇ ਜਿਸ ਪਰਮਾਤਮਾ ਨੇ ਇਹ ਜੀਓ ਪਿੰਡ ਸਰੀਰ ਦਿੱਤਾ ਹੈ, ਕਿਸ ਕੀ ਪਾਓ ਭਗਤ ਨਹੀਂ ਸਾਦੀ, ਪਾਓ ਪ੍ਰੇਮ। ਕਹਿੰਦੇ ਉਸ ਪਰਮਾਤਮਾ ਨਾਲ ਪ੍ਰੇਮ ਕਰਕੇ ਮੈਂ ਸਾਧਨਾ ਨਹੀਂ ਕੀਤੀ, ਮੈਂ ਭਗਤੀ ਨਹੀਂ ਕੀਤੀ, ਮੈਂ ਸ਼ਬਦ ਨਾਲ ਜੁੜਨਾ ਨਹੀਂ ਕੀਤਾ। ਜੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਬੜਾ ਵੱਡਾ ਅਪਰਾਧ ਹੈ। ਤਾਂ ਉਹਨਾਂ ਨੇ ਕਿਹਾ ਪਾਪੀ ਭਗਤ ਨਾ ਪਾਵਈ। ਕਹਿੰਦਾ ਜਿੰਨਾ ਚਿਰ ਮਨ ਦੇ ਅੱਗੇ ਸਮਰਪਣ ਆ, ਜਿੰਨਾ ਚਿਰ ਮੰਨਦੇ ਮੰਨਦੇ ਹਾਂ ਆਪਾਂ, ਉਹਨਾਂ ਚਿਰ ਸਾਡੇ ਅੰਦਰ ਇਹ ਪਾਪ ਆ। ਠੀਕ ਹੈ, ਧਿਆਨ ਦਿਓ। ਹੁਣ ਦੇਖਿਆ ਜਾਵੇ, ਗੁਰੂ ਸਾਹਿਬਾਂ ਨੇ ਕਿਹਾ ਮੈਂ ਮੂਰਖ ਕੀ ਕੇਤਕ ਬਾਤਾਂ ਕੋਟ ਅਪਰਾਧੀ ਦਰਿਆ ਦੇ। ਸੋਚਣ ਵਾਲੀ ਗੱਲ ਹੈ, ਕਿਹੜੇ ਆਪਾਂ ਕਰੋੜਾਂ ਅਪਰਾਧ ਕਰਦੇ ਫਿਰਦੇ। ਕਈ ਇਨਸਾਨ ਇੱਦਾਂ ਦੇ ਕਹਿੰਦੇ ਨੇ, ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ ਕੋਈ ਅਪਰਾਧ ਨਹੀਂ ਕੀਤਾ, ਮੈਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਗਾਲ ਨਹੀਂ ਕੱਢੀ, ਪਰ ਦੁਖੀ ਹੈ, ਮਨ ਉਹਦਾ ਟਿਕਣ ਨਹੀਂ ਰਿਹਾ। ਕਿਉਂ ਨਹੀਂ ਟਿਕਣ ਰਿਹਾ? ਕਿਉਂਕਿ ਪਿਛਲਿਆਂ ਜਨਮਾਂ ਦੇ ਵਿੱਚ ਜਿਹੜਾ ਉਹਨੇ ਕੰਮ ਕੀਤੇ, ਉਹਦਾ ਸੰਸਕਾਰ ਜਿਹੜਾ ਹੈ, ਇਕੱਠ ਜਿਹੜਾ ਹੈ, ਉਹ ਸਾਡੀ ਮਨ ਬਿਰਧ 'ਤੇ ਬੈਠਾ ਹੋਇਆ, ਉਹ ਪਾਪ ਪੈਦਾ ਕਰਦਾ ਪਿਆ। ਸਾਨੂੰ ਗੁਰੂ ਚਰਨਾਂ ਨਾਲ ਨਹੀਂ ਜੁੜਨ ਦਿੰਦੀ ਪਈ ਸਾਡੀ ਬਿਰਤੀ, ਕਿਉਂਕਿ ਅਸੀਂ ਪਿਛਲੇ ਜਨਮ 'ਚ ਕੁਝ ਕੀਤਾ ਹੈ। ਜਿਹੜੀ ਸਾਡੀ ਮਾੜੀ ਸੋਚ ਆ, ਜਿਹੜੀ ਸੰਸਾਰ ਨਾਲ ਜੁੜੀ ਸੋਚ ਆ, ਜਿਹੜਾ ਅਸੀਂ ਮਨ ਅੱਗੇ ਸਮਰਪਣ ਕੀਤਾ, ਇਹੀ ਤੇ ਪਾਪ ਆ। ਤੇ ਕੀ ਕਹਿਣ ਲੱਗੇ? ਕਹਿੰਦੇ ਪਾਪੀ ਭਗਤ ਨਾ ਪਾਵਈ। ਕਹਿੰਦਾ ਜਿੰਨਾ ਚਿਰ ਮਨ ਦੀ ਮੰਨੇਗਾ ਨਾ, ਉਹਨਾਂ ਚਿਰ ਗੁਰੂ ਦੇ ਚਰਨਾਂ ਜੁੜ ਕੇ ਭਗਤੀ ਚੰਗੀ ਨਹੀਂ ਲੱਗਦੀ। ਪਾਪੀ ਭਗਤ ਨਾ ਪਾਵਈ, ਨਹੀਂ ਚੰਗੀ ਲੱਗਦੀ ਜਿੰਨਾ ਚਿਰ ਮਨ ਮਗਰ ਲੱਗੇ ਆ। ਭਗਤੀ ਉਦੋਂ ਚੰਗੀ ਲੱਗਦੀ ਜਦੋਂ ਗੁਰੂ ਮਗਰ ਲੱਗ ਜਾਈਏ। ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸਹਾਏ। ਕਹਿਣ ਲੱਗੇ ਉਸ ਪਰਮਾਤਮਾ ਦੀ ਪੂਜਾ ਚੰਗੀ ਨਹੀਂ ਲੱਗਦੀ, ਸੋਹਣੀ ਨਹੀਂ ਲੱਗਦੀ। ਕਿਹਨੂੰ? ਜੇ ਮਨ 'ਚ ਪਾਪ ਹੈ, ਤੇ ਜੇ ਮਨ ਵਿੱਚ ਸੰਸਾਰ ਦੀ ਖੇਡ ਆ, ਜੇ ਮਨ ਵਿੱਚ ਸੰਸਾਰ ਦੀ ਖਿੱਚ ਆ, ਕਹਿੰਦਾ ਫਿਰ ਪਰਮਾਤਮਾ ਦੀ ਪੂਜਾ ਚੰਗੀ ਲੱਗਦੀ। ਪੂਜਾ ਕੀ ਹੈ? ਪੂਜਾ ਕੀ 'ਚ ਹੈ? ਨਾਮ ਤੇ ਆਈਏ, ਬਿਨ ਨਾਵੇਂ ਪੂਜ ਨਾ ਹੋਏ। ਕਹਿੰਦੇ ਪੂਜਾ ਕਰ। ਕਹਿੰਦਾ ਕਲਯੁਗ ਦੇ ਅੰਦਰ ਨਾਮ ਹੀ ਪੂਜਾ ਹੈ। ਸ਼ਬਦ ਦੀ ਆਰਾਧਨਾ ਕਰ, ਕਹਿਣ ਲੱਗੇ ਗੁਰੂ ਸਾਹਿਬ ਨਾਮ ਨਾਲ ਜੁੜ ਸੁੱਤ ਸ਼ਬਦ ਦਾ ਮਿਲਾਪ ਪੂਜਾ ਆ। ਤੇ ਗੁਰੂ ਸਾਹਿਬ ਕਹਿਣ ਲੱਗੇ ਹਰ ਪੂਜਾ ਨਾ ਸਹਾਏ, ਮਾਖੀ ਚੰਦਨ ਪਰ ਹਰੇ, ਜੈ ਬੇਗੰਧ ਤੈ ਜਾਏ। ਕਹਿੰਦੇ ਜਿਹੜੀ ਮੱਖੀ ਹੁੰਦੀ ਨਾ, ਮੱਖੀ ਚੰਦਨ ਦੇ ਬੂਟੇ ਲਾਗੇ ਜਾਂਦੀ ਹੈ, ਉੱਤੇ ਬਹਿੰਦੀ ਹੈ, ਉਹ ਚੋਂ ਖੁਸ਼ਬੂ ਆਉਂਦੀ ਹੈ, ਚੰਦਨ ਦੇ ਬੂਟੇ ਚੋਂ ਖੁਸ਼ਬੂ ਆਉਂਦੀ ਹੈ। ਮਾਖੀ ਚੰਦਨ ਪਰ ਹਰੇ, ਪਰ ਹਰੇ ਦਾ ਮਤਲਬ ਛੱਡ ਦਿੰਦੀ ਹੈ, ਉੱਡ ਜਾਂਦੀ ਹੈ। ਕਹਿੰਦੇ ਕਦੀ ਧਿਆਨ ਦਿਓ, ਚੰਦਨ ਦੇ ਰੁੱਖ ਤੋਂ ਖੁਸ਼ਬੂ ਆਉਂਦੀ ਹੈ, ਮੱਖੀ ਜਾ ਕੇ ਬਹਿੰਦੀ ਹੈ, ਪਰ ਕੁਛ ਹੀ ਸਮੇਂ 'ਚ ਉੱਡ ਜਾਂਦੀ ਹੈ। ਜੈ ਬੇਗੰਧ ਤੈ ਜਾਏ, ਜਿੱਥੇ ਗੰਦਗੀ ਹੈ ਨਾ, ਮੱਖੀ ਉੱਥੇ ਜਾਂਦੀ ਹੈ। ਆਇਆ ਪਾਪ, ਕਹਿੰਦੇ ਕਹਿਣ ਲੱਗੇ ਵੀ ਧਿਆਨ ਦੇ, ਵਿਚਾਰ ਜਰਾ। ਕਹਿੰਦੇ ਕੀ ਵਿਚਾਰਾਂ? ਕਹਿੰਦਾ ਜਿੰਨਾ ਚਿਰ ਤੇਰੇ ਮਨ ਦੇ ਅੰਦਰ ਪਾਪ ਆ, ਜਿੰਨਾ ਚਿਰ ਤੇਰੀ ਮਨ ਬਿਰਤੀ ਗੁਰੂ ਚਰਨਾਂ ਨਾਲ ਨਹੀਂ ਜੁੜਦੀ, ਕਹਿੰਦੇ ਫਿਰ ਧਿਆਨ ਦੇ, ਗੁਰੂ ਦੇ ਚਰਨਾਂ ਵਿੱਚ ਖੁਸ਼ਬੂ ਆ, ਗੁਰੂ ਦੇ ਚਰਨਾਂ ਵਿੱਚ ਖੁਸ਼ਬੂ ਆ, ਗੁਰੂ ਦੇ ਬੋਲਾਂ 'ਚ ਖੁਸ਼ਬੂ ਆ, ਕਹਿੰਦਾ ਫਿਰ ਤੈਨੂੰ ਚੰਗੀ ਨਹੀਂ ਲੱਗਦੀ। ਠੀਕ ਹੈ, ਜੈ ਬੇਗੰਧ ਤੈ ਜਾਏ, ਜਿੱਥੇ ਗੰਦਗੀ ਹੈ। ਗੰਦਗੀ ਕੀ ਹੈ? ਧਿਆਨ ਦੇਣਾ, ਸੰਸਾਰ ਸਾਰਾ ਹੀ ਗੰਦਗੀ ਹੈ, ਸੰਸਾਰ ਸਾਰਾ ਹੀ ਗੰਦਗੀ ਹੈ, ਮਾਇਆ ਸਾਰੀ ਗੰਦਗੀ ਹੈ, ਤੇ ਸੰਸਾਰ ਸਾਰਾ ਮਾਇਆ ਹੈ। ਕਹਿੰਦਾ ਦੇਖ ਮਨ ਬਿਰਤੀ ਕਿੱਦਾਂ ਦੀ ਬਣ ਗਈ, ਮੱਖੀ ਵਰਗੀ ਬਣ ਗਈ, ਕਿ ਗੁਰੂ ਦੇ ਚਰਨਾਂ ਦੀ ਖੁਸ਼ਬੂ ਇਸ ਮਨ ਬਿਰਤੀ ਨੂੰ ਚੰਗੀ ਨਹੀਂ ਲੱਗਦੀ, ਪਰ ਸੰਸਾਰ ਦੀ ਬਦਬੂ ਚੰਗੀ ਲੱਗਦੀ ਹੈ। ਕਹਿੰਦਾ ਪਰ ਸੰਸਾਰ ਦੀ ਮਾਇਆ, ਸੰਸਾਰ ਦੇ ਝੂਠੇ ਪਦਾਰਥ ਚੰਗੇ ਲੱਗਦੇ ਆ, ਉਧਰ ਨੂੰ ਸਾਡੀ ਮਨ ਬਿਰਤੀ ਪੜ੍ਹਨ ਬਾਣੀ ਦਾ ਹੁੰਦੇ ਆਪਾਂ, ਬੈਠੇ ਗੁਰੂ ਘਰ ਹੁੰਦੇ ਆਪਾਂ, ਬੈਠੇ ਗੁਰੂ ਘਰ ਆ ਪੜ੍ਹਨ ਬਾਣੀ ਦੇ ਆ, ਪਰ ਵੇਖਿਓ ਵਿਚਾਰ ਕਰਕੇ ਦੇਖਿਓ ਬਿਰਤੀ ਕਿੱਦਾਂ ਦੀ ਬਣ ਜਾਂਦੀ। ਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਕਈ ਵਾਰੀ ਆਪਾਂ ਲੋਕ ਤਜਰਬਾ ਕਰਕੇ ਦੇਖੋ, ਗੁਰਬਾਣੀ ਪੜ੍ਹਦੇ ਪਏ ਪੜ੍ਹਦਿਆਂ ਪੜ੍ਹਦਿਆਂ ਮਨ ਚ ਵਿਚਾਰ ਪੈਦਾ ਹੋ ਜਾਂਦੀ, ਯਾਰ ਫਲਾਣਾ ਕੰਮ ਨਹੀਂ ਬਣਿਆ, ਆਹ ਬਦਬੂ ਹੈ। ਬੈਠਾ ਗੁਰੂ ਘਰ ਸੀ, ਮੱਖੀ ਬੈਠੀ ਚੰਦਨ ਦੇ ਸੀ, ਉੱਡ ਕੇ ਚਲ ਗਈ। ਸਾਡੀ ਬਿਰਤੀ ਬੈਠੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੀ, ਹੱਥ ਚ ਗੁਟਕਾ ਰਹਿ ਗਿਆ, ਗੁਰੂ ਘਰ ਬੈਠਾ ਰਹਿ ਗਿਆ ਸਰੀਰ। ਜਿਹੜੀ ਸਾਡੀ ਸੁਰਤ ਹੈ ਉਹਨੂੰ ਮੱਖੀ ਕਿਹਾ, ਸਾਡੀ ਜਿਹੜੀ ਬਿਰਤੀ ਉਹਨੂੰ ਮੱਖੀ ਕਿਹਾ। ਸਾਡੀ ਬਿਰਤੀ ਉੱਡ ਕੇ ਗੰਦਗੀ 'ਚ ਚਲੀ ਗਈ। ਕਹਿੰਦਾ ਨਹੀਂ ਯਾਰ, ਫਲਾਣਾ ਕੰਮ ਤਾਂ ਬਣਿਆ ਕੋਈ ਨਹੀਂ, ਧਮਕਾਣੀ ਚੀਜ਼ ਤਾਂ ਮਿਲੀ ਕੋਈ ਨਹੀਂ। ਇਹਨੂੰ ਗੁਰੂ ਸਾਹਿਬ ਕਹਿਣ ਲੱਗੇ, ਹੁਣ ਧਿਆਨ ਦੇਣਾ, ਗੁਰੂ ਜੀ ਕਹਿੰਦੇ ਪਿਆ ਵੀ ਮਨ ਦੇ ਨਾਲ ਕਰਨਾ ਸੀ ਸੰਘਰਸ਼, ਇਹਦੇ ਨਾਲ ਸੰਘਰਸ਼ ਕਰਨਾ ਸੀ, ਮਨਾ ਤੂੰ ਜੋ ਕਹਿਣਾ ਗਲਤ ਆ, ਤੇ ਗੁਰੂ ਅੱਗੇ ਕਰਨਾ ਸੀ ਸਮਰਪਣ। ਪਰ ਪੰਗਾ ਉਲਟਾ, ਗੁਰੂ ਨਾਲ ਕਰ ਬੈਠੇ ਸੰਘਰਸ਼, ਮਨ ਅੱਗੇ ਕਰ ਬੈਠੇ ਸਮਰਪਣ, ਵੀ ਜੋ ਮਨ ਕਹਿੰਦਾ ਬਿਲਕੁਲ ਸੋਲਾ ਨੇ ਸੱਚ ਹੈ। ਫਿਰ ਕਬੀਰ ਸਾਹਿਬ ਨੂੰ ਸਮਝਾਉਣ ਲੱਗੇ ਇਸ ਮਨ ਨੂੰ, ਕਹਿੰਦੇ ਮਨਾ ਯਾਰ ਗੱਲ ਸੁਣੋ। ਕਹਿੰਦਾ ਹਾਂਜੀ। ਕਹਿੰਦੇ ਕਬੀਰ ਪਾਰਸ ਚੰਦ ਨੇ ਤਿੰਨ ਏਕ ਸੁਗੰਧ, ਤੇ ਮਿਲਤੇ ਉੱਤਮ ਬਹਿ ਲੋਹ ਕਾਠ ਨਿਰਗੰਧ। ਧਿਆਨ ਸ਼ਰਵਣ ਕਰਨਾ ਕੀ ਕਹਿਣ ਲੱਗੇ ਕਬੀਰ ਪਾਰਸ ਚੰਦ ਨੇ। ਕਹਿਣ ਲੱਗੇ ਇੱਕ ਪਾਰਸ ਪੱਥਰ, ਇੱਕ ਚੰਦਨ ਦਾ ਰੁੱਖ। ਕਹਿੰਦਾ ਤਿੰਨ ਏਕ ਸੁਗੰਧ, ਸੁਗੰਧ ਦਾ ਪਾਉ ਗੁਣ। ਕਹਿੰਦੇ ਦੋਨਾਂ ਦੇ ਅੰਦਰ ਇੱਕ ਗੁਣ ਆ, ਦੋਨਾਂ ਦੇ ਅੰਦਰ ਇੱਕ ਗੁਣ ਆ। ਕੀ ਗੁਣ ਆ? ਕਹਿੰਦੇ ਪਾਰਸ ਪੱਥਰ ਦੇ ਅੰਦਰ ਗੁਣ ਆ ਕਿ ਉਹਨੂੰ ਜਿਹੜੀ ਚੀਜ਼ ਸੁਆ ਜਾਂਦੀ ਹੈ ਉਹ ਚ ਤਬਦੀਲੀ ਲਿਆ ਦਿੰਦਾ। ਲੋਹੇ ਦਾ ਟੁਕੜਾ ਸੁਆ ਦਈਏ ਸੋਹਣਾ ਬਣ ਜਾਂਦਾ ਹੈ। ਕਹਿੰਦੇ ਚੰਦਨ ਦਾ ਰੁੱਖ, ਉਹਦੇ ਅੰਦਰ ਵੀ ਇੱਕ ਗੁਣ ਆ। ਕੀ ਗੁਣ ਆ? ਕਹਿੰਦੇ ਜਿਹੜਾ ਰੁੱਖ ਉਹਦੇ ਨਾਲ ਜਾ ਕੇ ਟੱਚ ਕਰਦਾ ਹੈ ਉਹ ਚ ਖੁਸ਼ਬੂ ਆਉਣ ਲੱਗ ਪੈਂਦੀ ਹੈ। ਕਹਿੰਦੇ ਗੁਣ ਆ। ਤਿੰਨ ਇੱਕ ਸੁਗੰਧ, ਸੁਗੰਧ ਦਾ ਭਾਵ ਗੁਣ, ਦੋਨਾਂ ਚ ਗੁਣ ਹੈ। ਕਹਿੰਦੇ ਪਰ ਤੇ ਮਿਲਤੇ ਉੱਤਮ ਬਏ, ਕਹਿੰਦੇ ਪਰ ਕੋਈ ਉਹਨੂੰ ਮਿਲਿਆ ਤੇ ਉਹ ਉੱਤਮ ਹੋਇਆ। ਹੁਣ ਵਿਚਾਰ ਕਰਨਾ, ਤੇ ਮਿਲਤੇ ਉੱਤਮ ਬਏ, ਕਹਿੰਦੇ ਕੋਈ ਮਿਲਿਆ, ਇੱਕ ਲੋਹੇ ਦਾ ਟੁਕੜਾ, ਉਹ ਲੋਹੇ ਦਾ ਟੁਕੜਾ ਜਾ ਕੇ ਉਸ ਪਾਰਸ ਪੱਥਰ ਦੇ ਨਾਲ ਛੁਆ ਗਿਆ। ਜਦੋਂ ਪਾਰਸ ਪੱਥਰ ਦੇ ਨਾਲ ਛੁਆਇਆ ਤੇ ਹੋਇਆ ਕੀ? ਤਬਦੀਲ ਹੋ ਗਿਆ, ਸੋਹਣਾ ਬਣ ਗਿਆ। ਆਪ ਜੀ ਸ਼ਾਇਦ ਕਦੇ ਸੁਣਿਆ ਹੋਵੇ ਕਿ ਜਿਹੜੇ ਲੋਕ ਪਹਾੜਾਂ ਚ ਰਹਿੰਦੇ ਆ, ਬੱਕਰੀਆਂ ਚਾਰਦੇ, ਜਿਹੜੇ ਪਹਾੜਾਂ ਦੇ ਵਿੱਚ ਬੱਕਰੀਆਂ ਚਾਰਦੇ, ਭੇਡਾਂ ਚਾਰਦੇ, ਕਦੇ ਸ਼ਾਇਦ ਕਦੇ ਤੁਸੀਂ ਜ਼ਿੰਦਗੀ ਗੁਜ਼ਾਰੀ ਹੋਵੇ ਉਹਨਾਂ ਦੇ ਨਾਲ ਪੰਜ ਸੱਤ ਮਿੰਟ ਕਿ ਨਹੀਂ। ਅਸੀਂ ਜ਼ਿੰਦਗੀ ਗੁਜ਼ਾਰ ਕੇ ਦੇਖੀ, ਉਹਨਾਂ ਦੇ ਕੋਲ ਰੁਕ ਕੇ ਦੇਖਿਆ, ਅਸੀਂ ਪਾਰਸ ਪੱਥਰ ਦੀ ਗੱਲ ਕੀਤੀ ਉਹਨਾਂ ਦੇ ਨਾਲ, ਉਹਨਾਂ ਨੇ ਬੜੀ ਬਾਲੀ ਵਧੀਆ ਗੱਲ ਸੁਣਾਈ। ਕਹਿੰਦੇ ਜੀ ਅਸੀਂ ਬੱਕਰੀਆਂ ਜਿਹੜੀਆਂ ਸਾਡੀਆਂ ਬੱਕਰੀਆਂ ਨਾ, ਬੱਕਰੀਆਂ, ਬੱਕਰੀ ਜ਼ਿਆਦਾ ਚੜ੍ਹ ਜਾਂਦੀ ਉੱਪਰ, ਭੇਟ ਨਹੀਂ ਜਾਂਦੀ। ਕਹਿੰਦੇ ਅਸੀਂ ਬੱਕਰੀਆਂ ਦੇ ਪੈਰਾਂ ਨੂੰ ਖੁਰੀਆਂ ਲਾਈਆਂ ਹੋਈਆਂ। ਅਸੀਂ ਪੁੱਛ ਪਿੱਟ ਵੀ ਇਹਨਾਂ ਨੂੰ ਖੁਰੀਆਂ ਕਿਉਂ ਲਾਈਆਂ, ਇਹ ਘੋੜੇ ਆ? ਕਹਿਣ ਲੱਗੇ ਨਹੀਂ, ਅਸੀਂ ਇਹਨਾਂ ਦੇ ਪੈਰਾਂ ਨੂੰ ਖੁਰੀਆਂ ਤਾਂ ਲਾਈਆਂ ਵੀ ਜੰਗਲ ਦੇ ਵਿੱਚ ਸਾਨੂੰ ਨਹੀਂ ਪਛਾਣ ਕੇ ਪਾਰਸ ਪੱਥਰ ਕਿਹੜਾ ਹੈ, ਸਾਨੂੰ ਨਹੀਂ ਪਛਾਣ। ਤਾਂ ਫਿਰ ਕਹਿੰਦਾ ਬੱਕਰੀਆਂ ਨੂੰ ਕਿਹੜਾ ਪਤਾ, ਇਹ ਤੁਰੀਆਂ ਫਿਰਦੀਆਂ ਰਹਿੰਦੀਆਂ। ਕਹਿੰਦਾ ਕਈ ਵਾਰੀ ਰੱਬ ਦੀ ਕਿਰਪਾ ਹੋ ਜਾਂਦੀ ਹੈ ਤੇ ਕਿਸੇ ਨਾ ਕਿਸੇ ਬੱਕਰੀ ਦਾ ਖੁਰ ਜਿਹੜਾ ਉਹ ਪਾਰਸ ਪੱਥਰ ਨਾਲ ਛੁਆ ਜਾਂਦਾ, ਉਹਦੀ ਖੁਰੀ ਸੋਨਾ ਬਣ ਜਾਂਦੀ ਹੈ, ਸਾਡੇ ਕਹਿੰਦਾ ਭਾਗ ਜਾ ਕੇ ਜਾਂਦੇ ਆ। ਮੈਂ ਕਿਹਾ ਵਾਹ ਬਾਈ, ਆਹ ਤੇ ਬੜੀ ਵਧੀਆ ਗੱਲ ਸੁਣਾਈ ਬਈ ਤੂੰ, ਹੈਗਾ ਸਭ ਕੁਛ ਹੀ ਹੈ, ਸਿਰਫ ਗੱਲ ਧਿਆਨ ਦੇਣ ਵਾਲੀ ਗੱਲ ਹੈ। ਲਓ ਸਾਹਿਬ, ਉਹ ਜੰਗਲ ਦੇ ਵਿੱਚੋਂ ਪਾਰਸ ਪੱਥਰ ਨੂੰ ਲੱਭਦੇ ਫਿਰਦੇ, ਸਾਡੇ ਕੋਲ ਪਾਰਸ ਪੱਥਰ ਆ, ਅਸੀਂ ਦੂਰ ਭੱਜਦੇ ਫਿਰਦੇ, ਅਸੀਂ ਦੂਰ ਭੱਜਦੇ ਫਿਰਦੇ ਹਾਂ। ਕਿਵੇਂ? ਗੁਰੂ ਸਾਹਿਬ ਨੇ ਕਹਿੰਦੇ ਪਾਰਸ ਚੰਦ ਨੇ ਤਿੰਨ ਇੱਕ ਸੁਗੰਧ, ਤੇ ਮਿਲ ਤੇ ਉੱਤਮ ਬਏ। ਕਹਿੰਦੇ ਜਿਹੜਾ ਉਹਨੂੰ ਮਿਲਦਾ ਹੈ, ਹੁਣ ਪਾਰਸ ਪੱਥਰ ਦੇ ਨਾਲ ਲੋਹਿਆ ਛੁਆਇਆ ਤੇ ਸੋਹਣਾ ਬਣ ਗਿਆ, ਤੇ ਚੰਦਨ ਦਾ ਰੁੱਖ ਸੀਗਾ ਉਹਦੇ ਲਾਗੇ ਜਿਹੜਾ ਰੁੱਖ ਉੱਗਦਾ ਹੈ ਉਹ 'ਚ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਤੇ ਮਿਲ ਤੇ ਉੱਤਮ ਬਏ ਲੋਹ ਕਾਠ ਨਿਰਗੰਧ। ਕਹਿੰਦੇ ਦੇਖੋ, ਲੋਹੇ ਦੇ ਵਿੱਚੋਂ ਵੀ ਗੰਦਗੀ ਸੀ, ਕੁਛ ਚੁੱਕਦਾ ਨਹੀਂ ਸੀ, ਟੁਕੜਾ ਪਿਆ ਪਿਆ ਰਹਿੰਦੇ। ਕਹਿੰਦੇ ਆਮ ਰੁੱਖ ਕੌਣ ਪੁੱਛਦਾ, ਉਹਨੂੰ ਕੋਈ ਨਹੀਂ ਪੁੱਛਦਾ। ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਲੋਹੇ ਦਾ ਟੁਕੜਾ ਪਾਰਸ ਪੱਥਰ ਨਾਲ ਛੁਆਇਆ, ਲੋਹੇ ਦਾ ਟੁਕੜਾ ਪਾਰਸ ਪੱਥਰ ਨਾਲ ਛੁਆਇਆ। ਕਹਿੰਦਾ ਹਾਂਜੀ, ਤੇ ਕਹਿੰਦੇ ਸੋਨਾ ਬਣ ਗਿਆ, ਕੀਮਤ ਵੱਧ ਗਈ। ਕਹਿੰਦੇ ਉਹ ਰੁੱਖ ਮਾਮੂਲੀ ਜਿਹਾ ਚੰਨਣ ਦੇ ਰੁੱਖ ਨਾਲ ਛੁਆ ਗਿਆ ਤੇ ਖੁਸ਼ਬੂ ਆਉਣ ਲੱਗ ਪਈ, ਉਹਦਾ ਮੁੱਲ ਵੱਧ ਗਿਆ। ਕਹਿੰਦੇ ਹਾਂਜੀ। ਕਹਿੰਦੇ ਫਿਰ ਮਨਾ ਧਿਆਨ ਦੇਈ, ਹੁਣ ਤੂੰ ਮਾਰ ਝਾਤੀ, ਤੂੰ ਪਾਸ ਪੱਥਰ ਨਹੀਂ ਹੈ, ਤੂੰ ਚੰਨਣ ਦਾ ਰੁੱਖ ਨਹੀਂ ਹੈ, ਠੀਕ ਹੈ, ਤੂੰ ਇੱਕ ਲੋਹੇ ਦਾ ਟੁਕੜਾ ਹੈ, ਤੂੰ ਇੱਕ ਮਾਮੂਲੀ ਰੁੱਖ ਹੈ, ਪਰ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਪਾਸ ਪੱਥਰ ਵਰਗਾ ਹੈ ਤੇ ਚੰਦਨ ਦੀ ਖੁਸ਼ਬੂ ਵਰਗਾ ਹੈ। ਕਹਿੰਦੇ ਮਾਰ ਝਾਤੀ, ਜੇ ਉਹ ਛੁਆ ਗਏ ਤੇ ਤਬਦੀਲੀ ਆ ਗਈ। ਕਹਿੰਦਾ ਤੇਰੇ ਚ ਤਬਦੀਲੀ ਕਿਉਂ ਨਹੀਂ ਆਉਂਦੀ, ਬਾਣੀ ਚ ਪੜਿਆ ਕਰੋ, ਸਭ ਕੁਝ ਲਿਖਿਆ ਗੁਰਬਾਣੀ ਚ ਲਿਖਿਆ, ਗੁਰ ਪਾਰਸ ਹਮ ਲੋ। ਦੱਸੋ, ਕਹਿੰਦੇ ਜਿਹੜਾ ਗੁਰੂ ਕੋਲ ਸ਼ਬਦ ਲੈਣਾ ਹੈ ਪਾਰਸ ਆ, ਜਿਹੜਾ ਤੇਰਾ ਮਨ ਹੈ ਲੋਹਿਆ ਹੈ। ਹੁਣ ਵਿਚਾਰ ਕਰੋ ਕਿ ਜੇ ਉਹ ਲੋਹੇ ਦਾ ਟੁਕੜਾ ਪਾਸ ਨਾਲ ਛੁਆ ਕੇ ਸੋਨਾ ਬਣ ਸਕਦਾ ਹੈ, ਤੇ ਗੁਰੂ ਸਾਹਿਬਾਂ ਨੇ ਸਾਡੇ ਮਨ ਨੂੰ ਲੋਹਿਆ ਕਹਿ ਦਿੱਤਾ ਤੇ ਗੁਰੂ ਦੇ ਸ਼ਬਦ ਨੂੰ ਪਾਸ ਕਹਿਤਾ, ਜਿੱਦਾਂ ਸਾਡੀ ਸੁੱਤ ਸ਼ਬਦ ਨਾਲ ਛੁਆ ਜਾਏਗੀ ਤੇ ਕਹਿਣ ਲੱਗੇ ਜਿੱਦਾਂ ਉਹ ਲੋਹੇ ਦਾ ਟੁਕੜਾ ਸੋਨਾ ਬਣ ਗਿਆ ਤੇ ਮੁੱਲ ਵੱਧ ਗਿਆ, ਤੂੰ ਵੀ ਗੁਰਮੁਖ ਬਣ ਜਾਏਗਾ, ਤੇਰਾ ਵੀ ਦਰਗਾਹ ਦੇ ਵਿੱਚ ਮੁੱਲ ਵੱਧ ਜਾਏਗਾ। ਪਰ ਵਧੇਗਾ ਤਾਂ ਹੀ ਜੇ ਛੁਆਵੇਂਗਾ, ਤੇ ਜੇ ਤਬਦੀਲੀ ਕੋਈ ਆਵੇਗੀ, ਜੇ ਤਬਦੀਲੀ ਨਹੀਂ ਆਈ ਕੋਈ ਫਰਕ ਨਹੀਂ ਪੈਣ ਲੱਗਾ। ਸੋ ਵਿਚਾਰ ਕਰਨਾ। ਫਿਰ ਕਬੀਰ ਸਾਹਿਬਾਂ ਨੇ ਬੜੀ ਸੁੰਦਰ ਗੱਲ ਕਹੀ ਹੋਰ ਅੱਗੇ ਜਾ ਕੇ। ਕਬੀਰ ਸਾਹਿਬਾਂ ਨੇ ਕਹਿੰਦੇ ਕੀ ਕਰੇਗਾ, ਇਹ ਮਨ ਦੇ ਨਾਲ ਤਾਂ ਸਮਰਪਣ ਕਰਕੇ ਬੈਠਾ ਤੇ ਗੁਰੂ ਨਾਲ ਸੰਘਰਸ਼ ਕਰਦਾ ਪਿਆ। ਵਾਕਿਆ ਜੇ ਆਪਾਂ ਪਰਮਾਤਮਾ ਨਾਲ ਗੁਰੂ ਨਾਲ ਸੰਘਰਸ਼ ਕਰਦੇ ਹਾਂ, ਆਹ ਚੀਜ਼ ਗਲਤ ਹੋਈ, ਅਸੀਂ ਮੰਨਣ ਨੂੰ ਤਿਆਰ ਨਹੀਂ ਹੈ। ਠੀਕ ਹੈ, ਕੋਈ ਵੀ ਚੀਜ਼ ਸਾਡੇ ਹੱਕ 'ਚ ਆਉਂਦੀ ਹੈ ਅਸੀਂ ਇਨਕਾਰ ਕਰ ਦਿੰਦੇ ਹਾਂ। ਪਹਿਲਾ ਸਵਾਲ ਉੱਠਦਾ, ਕੀ ਫਾਇਦਾ ਇੰਨੇ ਮੱਥੇ ਟੇਕਣ ਦਾ, ਕੀ ਫਾਇਦਾ ਇੰਨੀ ਸੇਵਾ ਦੇਣ ਦਾ, ਕੀ ਫਾਇਦਾ ਇੰਨੀ ਵਾਰੀ ਗੁਰੂ ਘਰ ਜਾਣ ਦਾ। ਇਹਦਾ ਮਤਲਬ ਕੀ ਹੈ ਕਿ ਮੈਂ ਤੇਰੇ ਅੱਗੇ ਸਮਰਪਣ ਨਹੀਂ ਹੈ, ਮੈਂ ਸੰਘਰਸ਼ ਕਰਨਾ ਹੈ ਕਿ ਮੇਰੇ ਨਾਲ ਜੋ ਕੀਤਾ ਗਲਤ ਕੀਤਾ। ਠੀਕ ਹੈ, ਸਮਰਪਣ ਵਾਲਿਆਂ ਨੂੰ ਕਿਹਾ, ਜਿਨ੍ਹਾਂ ਨੇ ਸਮਰਪਣ ਕੀਤਾ ਗੁਰੂ ਚਰਨਾਂ ਦੇ ਵਿੱਚ, ਉਹਨਾਂ ਨੇ ਗੁਰੂ ਸਾਹਿਬਾਂ ਨੇ ਕਿਹਾ ਕਿ ਉਹਨਾਂ ਦੀ ਬਿਰਤੀ ਬਣ ਜਾਂਦੀ। ਸਮਰਪਣ ਵਾਲਿਆਂ ਦੀ, ਜਿਨ੍ਹਾਂ ਨੇ ਗੁਰੂ ਅੱਗੇ ਸਮਰਪਣ ਕਰ ਦਿੱਤਾ ਕਿ ਮੇਰੇ ਵਾਸਤੇ 'ਚ ਕੁਛ ਨਹੀਂ ਹੈ, ਉਹਨਾਂ ਦਾ ਕੋਈ ਬੁਰਾ ਹੋ ਗਿਆ, ਕੋਈ ਕੰਮ ਮਾੜਾ ਹੋ ਗਿਆ, ਤਾਂ ਸਮਰਪਣ ਵਾਲੇ ਗੁਰੂ ਚਰਨਾਂ 'ਚ ਬੈਠੇ ਕੀ ਕਹਿੰਦੇ, ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਸਮਰਪਣ ਹੈ ਨਾ ਗੁਰੂ ਚਰਨਾਂ ਦੇ ਵਿੱਚ, ਉਹ ਕਦੀ ਗੁਰੂ ਦੇ ਕਿਤੇ ਨੂੰ ਬੁਰਾ ਨਹੀਂ ਕਹਿੰਦੇ। ਕਹਿੰਦੇ ਪਰਮਾਤਮਾ ਤੂੰ ਉੱਥੇ ਭਲਾ ਕਰਨ ਡਿਆ, ਅਸੀਂ ਕਮਲੇ ਭਲਾ ਨਹੀਂ ਜਾਣਦੇ, ਉਹਨਾਂ ਦੀ ਬਿਰਤੀ ਬਦਲ ਜਾਂਦੀ। ਪਰ ਹੈ ਉਹ ਕੁਛ ਹੀ ਹੈ ਕਿ ਆਪਾਂ ਸੰਘਰਸ਼ ਗੁਰੂ ਨਾਲ ਕਰਨ ਡਏ ਹਾਂ ਤੇ ਸਮਰਪਣ ਮਨ ਅੱਗੇ ਕਰਤਾ। ਮਨਾ ਤੂੰ ਜੋ ਕਹਿੰਦਾ ਬਿਲਕੁਲ ਸਹੀ ਹੈ, ਤੂੰ ਜਿੱਦਾਂ ਕਹੇਗਾ ਆਪਾਂ ਉੱਦਾਂ ਚੱਲਾਂਗੇ। ਕਿਵੇਂ ਹੋਰ ਸਿੱਖਣਾ, ਸਮਰਪਣ ਤੇ ਸੰਘਰਸ਼ 'ਚ ਫਰਕ ਕੀ ਹੈ। ਫੌਜ 'ਚ ਲੜਾਈ ਲੱਗ ਗਈ, ਅਫਸਰ ਕਹਿਣ ਲੱਗੇ ਸਾਰੇ ਜਵਾਨ ਬਿਸਤਰੇ ਲੱਦੋ, ਫਟਾਫਟ ਗੱਡੀ ਦੇ ਹਥਿਆਰ ਲੱਦੋ, ਚੱਲੀਏ ਲੜਾਈ ਲੱਗ ਗਈ। ਸਾਰੇ ਭੱਜ ਉੱਠੇ, ਚਾਓ ਚਾਈ ਗੱਡੀ 'ਚ ਬਹਿਣ ਲੱਗ ਪਏ। ਸਮਰਪਣ ਹੈ ਕਿਤੇ 'ਚ ਕੋਈ ਗੱਲ ਹੀ, ਲੜਾਈ ਲੱਗ ਗਈ ਚੱਲਦੇ। ਠੀਕ ਹੈ, ਪਰ ਇੱਕ ਜਵਾਨ ਉਹਦਾ ਮਨ ਅੱਗੇ ਸਮਰਪਣ ਹੈ, ਮਨ ਅੱਗੇ ਸਮਰਪਣ ਹੈ। ਉਹਦੇ ਮਨ 'ਚੋਂ ਆਵਾਜ਼ ਆਈ, ਕਹਿੰਦਾ ਗੱਲ ਸੁਣ, ਜੇ ਲੜਾਈ ਚਲੇ ਗਈ, ਜੇ ਮਰ ਗਏ ਉੱਥੇ ਦੇ, ਮਗਰੋਂ ਮਾਂ ਪਿਓ ਡੀਕਣ ਡਿਆ, ਘਰ ਵਾਲੀ ਬੈਠੀ ਆ, ਸਾਰੇ ਜਣੇ ਡੀਕਣ ਡਏ, ਮੈਂ ਤਾਂ ਕੱਲਾ ਮਾਰਿਆ ਜਾਊਂ ਉੱਥੇ। ਮਨ ਅੱਗੇ ਸਮਰਪਣ ਹੋ ਗਿਆ, ਅਫਸਰ ਨਾਲ ਸੰਘਰਸ਼ ਹੋ ਗਿਆ। ਕੀ ਕਹਿੰਦਾ, ਸਾਰੇ ਗੱਡੀ 'ਚ ਬਹਿੰਦੇ ਪਏ ਹਥਿਆਰ ਲੈ ਕੇ, ਧਿਆਨ ਦਿਓ, ਉਹ ਹਥਿਆਰ ਸੁੱਟ ਕੇ ਤੇ ਭਗੌੜਾ ਹੋ ਗਿਆ। ਭਗੌੜਾ ਕੌਣ ਹੋਇਆ, ਜਿਹਦਾ ਮਨ ਅੱਗੇ ਸਮਰਪਣ ਹੈ, ਤੇ ਜਿਹਨਾਂ ਦਾ ਮਨ ਨਾਲ ਸੰਘਰਸ਼ ਆ, ਉਹ ਸਾਰੇ ਗੱਡੀ 'ਚ ਬਹਿ ਗਏ। ਕੀ ਕਹਿੰਦੇ, ਕਹਿੰਦੇ ਦੇਖੋ ਮਨ ਤੇ ਕਹਿੰਦਾ ਸਾਰਿਆਂ ਦਾ ਹੀ, ਮਨ ਵਾਕਈ ਸਾਰਿਆਂ ਦਾ ਕਹਿੰਦਾ ਵੀ ਘਰ ਡੀਕਣ ਡਏ ਨੇ ਸਾਰੇ, ਪਰ ਉਹ ਕੀ ਕਹਿੰਦੇ, ਕਹਿੰਦੇ ਮਨ ਕਹਿੰਦਾ ਕਹੀ ਜਾਵੇ, ਹੁਣ ਵਕਤ ਆਇਆ, ਸਾਰੀ ਉਮਰ ਤਨਖਾਹ ਲੈ ਲੈ ਕੇ ਖਾਂਦੇ ਰਹੇ, ਹੁਣ ਤੇ ਵਕਤ ਆਇਆ। ਲਓ ਸਾਹਿਬ, ਜਿਹਦਾ ਮਨ ਅੱਗੇ ਸਮਰਪਣ ਉਹ ਭਗੌੜਾ, ਤੇ ਜਿਹਦਾ ਨਾ ਮਨ ਅੱਗੇ ਸੰਘਰਸ਼ ਆ, ਉਹ ਗੱਡੀ 'ਚ ਬਹਿ ਕੇ ਲੜਾਈ ਲੜਨ ਚਲੇ ਗਏ। ਉਹ ਜਿਹਦਾ ਮਨ ਅੱਗੇ ਸਮਰਪਣ ਆ, ਉਹ ਫੌਜੀ ਵੀ ਭਗੌੜਾ, ਜਿਹਦਾ ਮਨ ਅੱਗੇ ਸਮਰਪਣ ਹੈ, ਉਹ ਗੁਰੂ ਦੇ ਦਰ ਤੋਂ ਵੀ ਭਗੌੜਾ, ਉਹ ਗੁਰੂ ਨਾਲ ਜੁੜ ਨਹੀਂ ਸਕਦਾ, ਉਹ ਗੁਰੂ ਦੇ ਦਰ ਤੋਂ ਕੁਝ ਲੈ ਨਹੀਂ ਸਕਦਾ, ਕਿਉਂਕਿ ਉਹਦਾ ਮਨ ਅੱਗੇ ਸਮਰਪਣ ਆ। ਮਨ ਨਾਲ ਸੰਘਰਸ਼ ਕਰਨਾ, ਗੁਰੂ ਨਾਲ ਸਮਰਪਣ ਕਰਨਾ। ਹੋਰ ਸੁਣਨਾ, ਕਬੀਰ ਸਾਹਿਬਨ ਕਹਿਣ ਲੱਗੇ, ਕਹਿੰਦੇ ਕਬੀਰਾ ਐਸਾ ਕੋ ਨਹੀਂ, ਕਬੀਰ ਐਸਾ ਕੋ ਨਹੀਂ ਇਹ ਤਣ ਦੇਵੇ ਫੂਕ ਲਓ ਸਾਹਿਬ ਕਬੀਰ ਸੱਬਣ ਕਹਿੰਦੇ ਐਸਾ ਕੋ ਨਹੀਂ ਇਹ ਤਣ ਦੇਵੇ ਫੂਕ ਕਹਿੰਦਾ ਮੈਨੂੰ ਕੋਈ ਲੱਭਾ ਹੀ ਨਹੀਂ ਇਹ ਸਰੀਰ ਹੀ ਫੂਕ ਦੇਵੇ ਕੋਈ ਸਰੀਰ ਫੂਕਣ ਦਾ ਮਤਲਬ ਕੀ ਹੈ ਵਿਚਾਰ ਕਰਨਾ ਕਿਸੇ ਵੇਲੇ ਆਪਾਂ ਘਰ ਵਿੱਚ ਬੈਠੇ ਹੁੰਦੇ ਹਾਂ ਤੇ ਕੋਈ ਸਾਡਾ ਬੱਚਾ ਜਾਂ ਸਾਡਾ ਗੁਆਂਢੀ ਗੁਆਂਢੀ ਜਾਂ ਸਾਡਾ ਕੋਈ ਇਹੋ ਜਿਹਾ ਰਿਸ਼ਤੇਦਾਰ ਸਾਡੇ ਨਾਲ ਕੋਈ ਵਿਚਾਰ ਵਟਾਂਦਰਾ ਕਰਦਾ ਹੈ ਸਾਨੂੰ ਉਹਦੇ ਵਿਚਾਰ ਚੰਗੇ ਨਹੀਂ ਲੱਗਦੇ ਸੁਭਾਵ ਕਹੀਦਾ ਫੂਕ ਉਹਦੀਆਂ ਗੱਲਾਂ ਨੂੰ ਯਾਰ ਇਹਦਾ ਮਤਲਬ ਫੂਕਿਆ ਨਹੀਂ ਹੈ ਇਹਦਾ ਮਤਲਬ ਉਹਦੇ ਕਹੀ ਹੋਈ ਗੱਲ ਵਿਅਰਥ ਆ ਉਹਨੂੰ ਫੂਕਣਾ ਕਹਿੰਦੇ ਕਬੀਰ ਸੱਬਣ ਕਹਿੰਦੇ ਐਸਾ ਕੋ ਨਹੀਂ ਕਹਿੰਦੇ ਮੈਨੂੰ ਮਿਲਿਆ ਹੀ ਕੋਈ ਨਹੀਂ ਇਹੋ ਜਿਹਾ ਕਬੀਰ ਸਾਹਿਬ ਕਿੱਦਾਂ ਲੱਭਦੇ ਫਿਰਦੇ ਹੋ ਕਹਿੰਦੇ ਇਹ ਤਨ ਦੇਵੇ ਫੂਕ ਕਹਿੰਦਾ ਜਿਹੜਾ ਪ੍ਰਾਣੀ ਮਨ ਨਾਲ ਸੰਘਰਸ਼ ਕਰਦਾ ਕਰਦਾ ਜਿਹੜੇ ਮਨ ਚ ਵਿਚਾਰ ਪੈਦਾ ਹੁੰਦੇ ਵਿਕਾਰ ਪੈਦਾ ਹੁੰਦੇ ਉਹਨਾਂ ਨੂੰ ਫੂਕ ਦੇਵੇ ਕੋਈ ਇਹੋ ਜਿਹਾ ਕੋਈ ਮੈਨੂੰ ਮਿਲ ਨਹੀਂ ਰਿਹਾ ਕਹਿੰਦਾ ਜਿੰਨੇ ਮਨ ਚ ਵਿਚਾਰ ਪੈਦਾ ਹੁੰਦੇ ਮਗਰ ਲੱਗੇ ਫਿਰਦੇ ਆ ਇਹਨੂੰ ਫੂਕਦਾ ਨਹੀਂ ਕੋਈ ਇਹਨੂੰ ਅੱਗ ਨਹੀਂ ਲਾਉਂਦਾ ਕਹਿੰਦਾ ਭਾਵੇਂ ਇਹਨਾਂ ਨੂੰ ਖਤਮ ਨਹੀਂ ਕਰਦਾ ਕਹਿੰਦੇ ਮੈਨੂੰ ਮਿਲਣੇ ਕੋਈ ਨਹੀਂ ਰਿਹਾ ਫਿਰ ਕਬੀਰ ਸਾਹਿਬਾਂ ਨੇ ਬੜੇ ਪਿਆਰ ਵਾਲੀ ਗੱਲ ਕਹੀ ਇੱਕ ਕਹਿੰਦੇ ਮੈਂ ਕਰਾਂ ਤੇ ਕਰਾਂਗੀ ਕਬੀਰ ਸਾਹਿਬ ਕੀ ਗੱਲ ਹੋ ਗਈ ਕਹਿੰਦੇ ਅੰਧਾ ਲੋਕ ਨਾ ਜਾ ਨਹੀਂ ਰਹੋ ਕਬੀਰਾ ਕੂਕ ਕਹਿੰਦਾ ਯਾਰ ਜਿੰਨੇ ਤੁਰੇ ਫਿਰਦੇ ਨਾ ਜਿਨ੍ਹਾਂ ਨੇ ਆਪਣਾ ਇਹ ਤਨ ਫੂਕਿਆ ਨਹੀਂ ਹੈ ਸਰੀਰਕ ਮੂੰਹ ਫੂਕਿਆ ਨਹੀਂ ਹੈ ਸਰੀਰਕ ਮੋਹ ਹੀ ਹੈ ਨਾ ਸਾਡੇ ਮਨ ਵਿੱਚ ਜਿਨ੍ਹਾਂ ਨੇ ਇਹ ਮੋਹ ਫੂਕਿਆ ਨਹੀਂ ਹੈ ਕਹਿੰਦਾ ਇਹ ਅੰਨੇ ਹੈ ਕਿਤੋਂ ਅੰਨੇ ਹੈ ਅੱਖਾਂ ਤੋਂ ਅੰਨੇ ਨਹੀਂ ਹੈ ਅੰਨਾ ਕੌਣ ਕਹੀਏ ਕਿਸੇ ਨੂੰ ਕਿਹਾ ਇਹ ਅੰਨਾ ਹੈ ਕਿਉਂ ਕਿਹਾ ਅੰਨਾ ਤਾਂ ਕਿਹਾ ਅੰਨਾ ਉਹ ਕਿਸੇ ਰਾਹ 'ਤੇ ਤੁਰ ਨਹੀਂ ਸਕਦਾ ਫਲਾਣਾ ਸੋ ਕੋਈ ਛੱਡ ਪਾਣਾ ਜਾ ਵਿਚਾਰਾ ਅੰਨਾ ਯਾਰ ਇਹਨੂੰ ਕਿਹਾ ਫਲਾਣਾ ਕੰਮ ਕਰਦੇ ਕਹਿੰਦਾ ਉਹ ਅੰਨਾ ਕਹਿੰਦਾ ਆਪਾਂ ਨੂੰ ਰਾਹ ਦਾ ਨਹੀਂ ਪਤਾ ਉਹ ਅੰਨਾ ਤੇ ਕਬੀਰ ਸਾਹਿਬ ਨੇ ਕਹਿੰਦੇ ਅੰਧਾ ਲੋਕ ਨਾ ਜਾਣੀ ਕਹਿੰਦਾ ਜਿਸ ਪ੍ਰਾਣੀ ਨੇ ਗੁਰਬਾਣੀ ਪੜ੍ਹ ਕੇ ਗੁਰੂ ਚਰਨਾਂ ਨਾਲ ਜੁੜ ਕੇ ਵੀ ਆਪਣਾ ਸਰੀਰਕ ਰੂਪੀ ਮੋਹ ਛੱਡਿਆ ਨਹੀਂ ਨਾ ਅਜੇ ਕਹਿੰਦੇ ਇਹ ਅੰਦਰਲੀਆਂ ਅੱਖਾਂ ਤੋਂ ਅੰਨੇ ਹੈ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਨਹੀਂ ਸਕਦੇ ਵਾਹਿਗੁਰੂ ਦੇਖੋ ਵਿਚਾਰ ਕਰਨ ਵਾਲੀ ਗੱਲ ਆਪਾਂ ਵਿਚਾਰ ਹੀ ਨਹੀਂ ਕੀਤਾ ਸਾਨੂੰ ਲੋੜ ਨਹੀਂ ਪਈ ਕਿਉਂਕਿ ਆਪਾਂ ਬੈਠੇ ਹੀ ਇੱਥੇ ਹਾਂ ਪੜ ਗੱਡੀ ਲੱਦੀ ਪੰਡਾ ਹੀ ਬਣੀ ਜਾਂਦੇ ਹਾਂ ਬੜੇ ਪਿਆਰ ਨਾਲ ਸਮਝਾਉਣ ਲੱਗੇ ਕਹਿੰਦੇ ਅੰਧਾ ਲੋਕ ਨਾ ਜਾਣੇ ਹੀ ਕਹਿੰਦਾ ਇਹ ਲੋਕ ਅੰਨੇ ਆ ਇਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਪਈ ਕਹਿੰਦਾ ਭਾਵ ਇਹਨਾਂ ਦੇ ਅੰਦਰ ਦੀਆਂ ਅੱਖਾਂ ਬੰਦ ਨੇ ਬਾਹਰੋਂ ਦਿਸਦਾ ਸੰਸਾਰ ਅੰਦਰ ਦੀਆਂ ਅੱਖਾਂ ਬੰਦ ਨੇ ਖੁੱਲੀਆਂ ਹੀ ਨਹੀਂ ਇਹ ਸੁਚੇਤੇ ਹੀ ਨਹੀਂ ਹੋਏ ਇਹਨਾਂ ਨੂੰ ਅਕਲ ਹੀ ਨਹੀਂ ਆਈ ਵੀ ਸਾਨੂੰ ਸਮਾਂ ਬੜਾ ਮੁਲਕ ਮਿਲਿਆ ਇਹਨੂੰ ਸਾਂਭ ਲਈਏ ਕਿਤੇ ਰਹੋ ਕਬੀਰਾ ਕੂਕ ਕਬੀਰ ਸਾਹਿਬਾਂ ਕਹਿੰਦੇ ਭਾਈ ਗੱਲ ਸੁਣੋ ਇਹ ਜਿਹੜੇ ਅੰਨੇ ਲੋਕ ਨੇ ਨਾ ਜਿਹੜੇ ਆਪਣਾ ਮਨ ਦਾ ਤਨ ਦਾ ਮੋਹ ਨਹੀਂ ਤਿਆਗਦੇ ਕਹਿੰਦੇ ਮੈਂ ਰੌਲਾ ਪਾ ਪਾ ਕੇ ਕਹਿਣ ਡਿਆ ਗੱਲ ਸੱਚ ਜੇ ਜਿਹੜਾ ਬੰਦਾ ਉਪਦੇਸ਼ ਦਏਗਾ ਨਾ ਉਹਦੇ ਬੋਲਣ ਨੂੰ ਕੂਕਣਾ ਕਿਹਾ ਜਾਂਦਾ ਹੈ ਜਿਹੜਾ ਵੀ ਪੁਰਾਣੀ ਤੁਹਾਨੂੰ ਕੋਈ ਚੰਗੀ ਗੱਲ ਸਮਝਾਏਗਾ ਨਾ ਉਹ ਹਮੇਸ਼ਾ ਇੱਕ ਗੱਲ ਕਹੇਗਾ ਮੈਂ ਬੜਾ ਰੌਲਾ ਪਾਇਆ ਪਰ ਇਹਨਾਂ ਨੇ ਮੰਨੀ ਨਹੀਂ ਮੇਰੀ ਗੱਲ ਕੂਕਣ ਦਾ ਪੰਨਾ ਰੌਲਾ ਪਾਉਣਾ ਕਦੀ ਵਿਚਾਰ ਕਰਨਾ ਸਾਡਾ ਕੋਈ ਬੱਚਾ ਹੈ ਅਸੀਂ ਉਹਨੂੰ ਕਹਿੰਦੇ ਪੁੱਤਰਾ ਕੰਮ ਨਾ ਕਰ ਬਈ ਵੱਡਾ ਹੋ ਕੇ ਪਛਤਾਏਗਾ ਆਹ ਕੰਮ ਨਾ ਕਰ ਬਈ ਨਸ਼ਾ ਨਾ ਕਰ ਬਈ ਆਹ ਕੰਮ ਨਾ ਕਰ ਬਈ ਫਲਾਣੇ ਨੂੰ ਨਾ ਮਿਲਿਆ ਕਰ ਬਈ ਫਲਾਣੇ ਦੇ ਘਰ ਨਾ ਜਾਇਆ ਕਰ ਕਈ ਗੱਲਾਂ ਆਪਾਂ ਕਹਿੰਦੇ ਇਹੋ ਜਿਹੀਆਂ ਠੀਕ ਹੈ ਪਰ ਇੱਕ ਗੱਲ ਵਿਚਾਰ ਕਰਨੀ ਜਦੋਂ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਜਦੋਂ ਕੋਈ ਘਟਨਾ ਘਟ ਜਾਂਦੀ ਹੈ ਤੇ ਪਿਓ ਪਹਿਲਾਂ ਗੱਲ ਆ ਕੇ ਘਰ ਕਹਿੰਦਾ ਮੈਂ ਤੇਰੇ ਅੱਗੇ ਬੜਾ ਰੌਲਾ ਪਾਇਆ ਸੀ ਰੌਲਾ ਤੇ ਪਾਇਆ ਨਹੀਂ ਕਹਿੰਦਾ ਤਾਂ ਪਿਆਰ ਨਾਲ ਸੀ ਕਾਕਾ ਨਾ ਜਾਇਆ ਕਰ ਉਹਨਾਂ ਦੇ ਘਰ ਨਾ ਜਾਇਆ ਕਰ ਆਹ ਚੀਜ਼ ਨਾ ਪੀਆ ਕਰ ਇੱਦਾਂ ਹੀ ਪਰ ਅੱਜ ਕੋਈ ਘਟਨਾ ਘਟ ਗਈ ਪਿਓ ਦੀ ਵਰਡਿੰਗ ਪਹਿਲੀ ਹੋਊਗੀ ਉਹ ਮੈਂ ਤੈਨੂੰ ਬੜਾ ਰੌਲਾ ਪਾ ਪਾ ਕੇ ਕਹਿੰਦਾ ਸੀ ਇਹਦੇ ਘਰ ਨਾ ਜਾ ਤੂੰ ਮੰਨੀ ਨਹੀਂ ਤੈਨੂੰ ਮੈਂ ਰੌਲਾ ਪਾ ਪਾ ਕਹਿੰਦਾ ਸੀ ਨਾ ਪੀ ਤੂੰ ਮੇਰੀ ਮੰਨੀ ਨਹੀਂ ਰੌਲੇ ਦਾ ਮਤਲਬ ਕੀ ਹੈ ਕਿ ਮੈਂ ਤੈਨੂੰ ਬਾਰ ਬਾਰ ਕਿਹਾ ਤੇ ਕਬੀਰ ਸਾਹਿਬ ਨੇ ਕਹਿੰਦੇ ਮੈਂ ਕੂਕ ਕੂਕ ਕੇ ਰੌਲਾ ਪਾਇਆ ਕਿ ਇਹਦਾ ਸਰੀਰਕ ਮੋਹ ਆ ਨਾ ਉਹ ਮਨਾ ਇਹਨੂੰ ਛੱਡ ਦੇ ਮਾਰਿਆ ਜਾਏਗਾ ਮਾਰਿਆ ਜਾਏਗਾ ਮਨਾ ਹੁੰਦਾ ਕੀ ਹੈ ਕਿ ਤੂੰ ਗੁਰੂ ਅੱਗੇ ਸਮਰਪਣ ਕਰਨਾ ਸੀ ਤੂੰ ਨਹੀਂ ਕਰਦਾ ਤੂੰ ਨਹੀਂ ਕਰਦਾ ਤੈਨੂੰ ਆਪਣੀ ਗੱਲ ਚੰਗੀ ਲੱਗਦੀ ਹੈ ਜੋ ਤੇਰੇ ਅੰਦਰ ਆ ਜਾਂਦਾ ਤੈਨੂੰ ਗੱਲ ਚੰਗੀ ਲੱਗਦੀ ਗੱਲ ਸੱਚ ਦੇ ਆਪਾਂ ਸਾਰਿਆਂ ਬੰਦਿਆਂ ਨੂੰ ਸਿਰਫ ਆਪਣੀ ਗੱਲ ਚੰਗੀ ਲੱਗਦੀ ਸਾਨੂੰ ਕੁਝ ਸਮਝਾਵੇ ਨਾ ਕਿ ਗੁਰੂ ਦੇ ਲੜ ਲੱਗੋ ਇਹ ਨਾਮ ਸਿਮਰਨ ਕਰਿਆ ਕਰੋ ਠੀਕ ਹੈ ਬਈ ਜੇ ਸਾਨੂੰ ਕੋਈ ਇੰਨੀ ਗੱਲ ਸਮਝਾ ਦੇ ਵਿਣ ਤੁਧ ਹੋਰ ਜੇ ਮੰਗਣਾ ਸਿਰਫ ਦੁੱਖਾਂ ਕੇ ਦੁੱਖ ਇੰਨੀ ਗੱਲ ਕਹਿ ਦੇਵੇ ਸਾਨੂੰ ਗੁੱਸਾ ਆਉਂਦਾ ਅੱਗੋਂ ਮਨ ਚ ਆਵਾਜ਼ ਆਉਂਦੀ ਦੇਖਿਓ ਸੰਘਰਸ਼ ਤੇ ਸਮਰਪਣ ਚ ਫਰਕ ਕੀ ਹੈ ਅੰਦਰੋਂ ਆਵਾਜ਼ ਆਉਂਦੀ ਕਹਿੰਦਾ ਕਿੱਦਾਂ ਦਾ ਬੰਦਾ ਹੈ ਜ਼ਿੰਦਗੀ ਬਰਬਾਦ ਕਰਨ ਡਿਆ ਪੁੱਛਿਆ ਕੀ ਗੱਲ ਹੋ ਗਈ ਕਹਿੰਦਾ ਇਹ ਬੰਦਾ ਕਹਿ ਰਿਹਾ ਜ਼ਿੰਦਗੀ ਜੀਵੋ, ਜਿੱਦਾਂ ਦੀ ਰੱਬ ਤੁਹਾਨੂੰ ਜ਼ਿੰਦਗੀ ਦੇਣ ਡਿਆ ਚੁੱਪ ਕਰਕੇ ਜੀ ਜਾਓ। ਅਸੀਂ ਦੁਖੀ ਹਾਂ, ਅਸੀਂ ਦੁੱਖ ਜ਼ਿੰਦਗੀ ਜੀ ਦਈਏ? ਸਾਡੇ ਕੋਲ ਫਲਾਣੀ ਚੀਜ਼ ਨਹੀਂ ਹੈਗੀ, ਅਸੀਂ ਉੱਥੇ ਬਗੈਰ ਜ਼ਿੰਦਗੀ ਜੀ ਦਈਏ? ਆ ਜੇ ਕਿਹਦੇ ਨਾਲ? ਗੁਰੂ ਨਾਲ ਸੰਘਰਸ਼। ਗੁਰੂ ਦੀ ਗੱਲ ਚੰਗੀ ਨਹੀਂ ਲੱਗੀ। ਕਿਹੜੀ? ਕਿ ਤੁਸੀਂ ਤਾਂ ਕਹਿੰਦੇ ਹੋ ਕਿ ਪਰਮਾਤਮਾ ਤੋਂ ਇਲਾਵਾ ਕੁਝ ਮੰਗਣਾ ਹੀ ਨਹੀਂ, ਤੇ ਫਿਰ ਜ਼ਿੰਦਗੀ ਇੱਦਾਂ ਜੀ ਜਾਈਏ? ਹੁਣ ਅਸੀਂ ਬੇਕਾਰ ਹੀ ਰਹੇ ਹਾਂ, ਅਸੀਂ ਕੁੱਤੇ ਦੀ ਜ਼ਿੰਦਗੀ ਜੀਏ? ਨਹੀਂ ਗੁਰੂ ਪਿਆਰਿਓ, ਇਹ ਹੋਇਆ ਕਿ ਮਨ ਨੇ ਗੁਰੂ ਨਾਲ ਸੰਘਰਸ਼ ਕਰ ਲਿਆ ਕਿ ਤੁਸੀਂ ਕਹਿੰਦੇ ਹੋ ਜ਼ਿੰਦਗੀ ਜੀ ਜਾਓ ਚੁੱਪ ਕਰਕੇ, ਠੀਕ ਹੈ। ਆਪਾਂ ਬਾਣੀ ਚੋਂ ਪੰਕਤੀ ਪੜ੍ਹੀ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਮੰਨੇ ਮੰਨੇ ਆਪਾਂ ਕਦੀ? ਜਾਓ ਕਿਸੇ ਨੂੰ ਕਹਿ ਦਿਓ ਕਿ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਜਿੱਥੇ ਆਵਾਜ਼ ਨਾ ਪਹੁੰਚੇ ਚੰਗੀ ਚੁੱਪ ਹੀ ਚੰਗੀ ਹੈ। ਕਹਿੰਦਾ ਜਾ ਤੂੰ ਕੰਮ ਕਰ ਜਾ ਕੇ। ਕਈ ਵਾਰੀ ਅਸੀਂ ਕਹਿ ਦਿੰਦੇ ਸੁਭਾਵਿਕ ਜੀ ਗੱਲ, ਕਹਿੰਦਾ ਆਰਾਮ ਨਾਲ ਕੋਈ ਨਹੀਂ ਚੀਜ਼ ਲੱਭਦੀ, ਜ਼ੋਰ ਲਾਉਣਾ ਪੈਂਦਾ, ਧੱਕਾ ਲਾਉਣਾ ਪੈਂਦਾ ਤਾਂ ਗੱਲ ਬਣਦੀ ਆ। ਇਹ ਨਾਸਤਿਕ ਦੀ ਨਿਸ਼ਾਨੀ ਹੈ, ਨਾਸਤਿਕ ਦੀ ਨਿਸ਼ਾਨੀ ਹੈ। ਆਸਤਿਕ ਪਤਾ ਕੀ ਕਹਿੰਦਾ? ਕਹਿੰਦਾ ਜ਼ੋਰ ਲਾਉਣ ਦੀ ਲੋੜ ਨਹੀਂ, ਜਿੱਦਣ ਵਕਤ ਆਉਂਦਾ ਨਾ ਆਪਣੇ ਆਪ ਹੀ ਘਰ ਪਹੁੰਚ ਜਾਂਦੀ ਹੈ। ਕਦੀ ਜ਼ਿੰਦਗੀ 'ਚ ਵਿਚਾਰ ਕਰਨਾ, ਇੱਕ ਗੁਰਸਿੱਖ ਪਿਆਰਾ ਕਿਆ ਕਰਦਾ, ਕਹਿੰਦਾ ਮੈਂ ਰੋਜ਼ ਗੁਰੂ ਘਰ ਜਾਂਦਾ ਸੀ। ਧਿਆਨ ਦੇਣ ਵਾਲੀ ਗੱਲ ਜੇ ਹੋਇਆ, ਪਤਾ ਕੀ? ਉਹਦਾ ਗੁੱਟ ਕੱਟਿਆ ਸੀ, ਉਹਦਾ ਇੱਕ ਗੁੱਟ ਕੱਟਿਆ ਸੀ, ਗੁੱਟ ਕੱਟਿਆ ਸੀ। ਤੇ ਰੋਜ਼ ਜਾ ਕੇ ਅਰਦਾਸ ਕਰਿਆ ਕਰੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਮੈਨੂੰ ਕੋਈ ਨੌਕਰੀ ਨਹੀਂ ਮਿਲਦੀ। ਹੁਣ ਗੁੱਟ ਕੱਟਿਆ ਜਦੋਂ ਜਾਇਆ ਕਰੇ, ਉਹ ਜਿਹੜਾ ਵੇਖਿਆ ਕਰੇ ਉਹਨੂੰ ਕੱਢਦਿਆ ਕਰੇ, ਵੀ ਤਾਂ ਗੁੱਟ ਕੱਟਿਆ, ਇਹਨੂੰ ਨੌਕਰੀ ਕੀ ਦਈਏ? ਇਹਨੂੰ ਕੱਢਦਿਆ ਕਰੇ। ਉਹ ਮਹੀਨਾ ਦੋ ਚਾਰ ਮਹੀਨੇ ਗੁਰੂ ਘਰ ਆਉਂਦਾ ਰਿਹਾ ਤੇ ਅਰਦਾਸ ਕਰਦਾ ਰਿਹਾ, ਨੌਕਰੀ ਮਿਲ ਜੇ, ਨੌਕਰੀ ਮਿਲ ਜੇ, ਨੌਕਰੀ ਮਿਲੇ ਕਿਤੇ ਨੇ। ਜਦੋਂ ਨੌਕਰੀ ਨਹੀਂ ਨਾ ਮਿਲੀ, ਤੇ ਇੱਕ ਦਿਨ ਸ਼ਾਮਾਂ ਪਈਆਂ ਤੇ ਕਿਸੇ ਕੋਲ ਬੈਠਾ, ਉਹ ਕਹਿੰਦਾ ਜਾਣਾ ਨੀ ਗੁਰਦੁਆਰੇ ਅੱਜ? ਕਹਿੰਦਾ ਨਹੀਂ ਜਾਣਾ। ਕਹਿੰਦਾ ਉਹ ਕਿਉਂ? ਕਹਿੰਦਾ ਚਾਰ ਛੇ ਮਹੀਨੇ ਹੋ ਗਏ ਅਰਦਾਸ ਕਰਦਿਆਂ, ਮੱਥੇ ਟੇਕਦੇ, ਨੌਕਰੀ ਮਿਲ ਜੇ, ਨੌਕਰੀ ਮਿਲ ਜੇ। ਕਹਿੰਦਾ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ, ਨੌਕਰੀ ਨਹੀਂ ਮੈਨੂੰ ਮਿਲੀ, ਮੇਰਾ ਤਾਂ ਵਿਸ਼ਵਾਸ ਉੱਠ ਗਿਆ, ਮੈਂ ਤਾਂ ਗੁਰੂ ਘਰ ਜਾਣਾ ਹੀ ਨਹੀਂ ਕਦੀ, ਹੁਣ ਮੈਂ ਨਹੀਂ ਜਾਣਾ। ਜਦੋਂ ਉਹਨੇ ਪ੍ਰਣ ਕਰ ਲਿਆ ਕਿ ਮੈਂ ਗੁਰੂ ਘਰ ਨਹੀਂ ਜਾਣਾ, ਹੁਣ ਹਫ਼ਤਾ ਦਸ ਦਿਨ ਹੋ ਗਏ ਗੁਰੂ ਘਰ ਨਹੀਂ ਆਇਆ, ਨਾ ਮੱਥਾ ਟੇਕਣਾ, ਨਾ ਲਾਗੂ ਲੰਘੇ ਆਈ। ਇੱਕ ਦਿਨ ਕੀ ਹੋਇਆ, ਦੂਰ ਦੁਰਾਡੇ ਲੰਘਦਾ ਸੀ ਤੇ ਇੱਕ ਇਨਸਾਨ ਲੱਤਾਂ ਤੋਂ ਆਪਾਜ਼, ਬਾਹਾਂ ਤੋਂ ਆਪਾਜ਼, ਗੋਡਿਆਂ ਤੇ ਪੱਟੀਆਂ ਬੱਧੀਆਂ, ਕੋਹਨੀਆਂ ਤੇ ਪੱਟੀਆਂ ਬੱਧੀਆਂ ਤੇ ਰੇਂਗਦਾ ਹੋਇਆ ਗੁਰੂ ਘਰ ਨੂੰ ਤੁਰਿਆ ਜਾਣ ਡਿਆ। ਉਹਨੂੰ ਪੁੱਛਦਾ ਤੂੰ ਕਿੱਥੇ ਜਾਣ ਡਿਆ? ਕਹਿੰਦਾ ਗੁਰੂ ਘਰ। ਕਹਿੰਦਾ ਗੁਰੂ ਘਰ ਕੀ ਹੈ? ਕਹਿੰਦਾ ਦੇਖ, ਰੱਬ ਨੇ ਮੈਨੂੰ ਇੱਦਾਂ ਦਾ ਬਣਾਇਆ, ਅਪਾਜ ਬਣਾ ਦਿੱਤਾ, ਮੇਰੇ ਪੱਲੇ ਕੁਛ ਨਹੀਂ ਹੈ। ਕਹਿੰਦਾ ਫਿਰ? ਕਹਿੰਦਾ ਇੱਕ ਗੁਰੂ ਦਾ ਦਰ ਹੀ ਹੈ, ਜਿੱਥੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ, ਉੱਥੇ ਬੈਠੇ ਮੈਨੂੰ ਲੰਗਰ ਮਿਲ ਜਾਂਦਾ। ਕਹਿੰਦਾ ਰੋਜ਼ ਜਾਣਾ? ਤੇ ਅੱਗੋਂ ਕਹਿੰਦਾ ਲੰਗੜਾ ਲੂਲਾ। ਕਹਿੰਦਾ ਕੋਈ ਸੰਸਾਰੀ ਦਾ ਘਰ ਹੋਵੇ ਇੱਕ ਦਿਨ ਜਾ ਕੇ ਤੇ ਮੂੰਹ ਮੋੜਨਾ ਪੈਣਾ, ਕਿਹੜੀ ਗੱਲੋਂ? ਇੱਕ ਦਿਨ ਖਵਾ ਦੂਗਾ, ਦੋ ਦਿਨ ਖਵਾ ਦੂਗਾ। ਕਹਿੰਦਾ ਇਹ ਦਰ ਇੱਦਾਂ ਇੱਥੇ ਸਦਾ ਮਿਲਦੀ, ਮੈਂ ਨਹੀਂ ਛੱਡ ਸਕਦਾ ਇਹਨੂੰ, ਮੈਂ ਰੋਜ਼ ਜਾਣਾ। ਕਹਿੰਦਾ ਇੱਦਾਂ ਹੀ? ਉਹ ਕਹਿੰਦਾ ਸ਼ੁਕਰ ਕਰ। ਉਹ ਕਹਿ ਰਿਹਾ, ਆਪਾਜ਼ ਕਹਿ ਰਿਹਾ, ਸਾਰਾ ਸਰੀਰ ਨਕਾਰਾ ਹੈ ਤੇ ਕੱਜ ਕਹਿ ਰਿਹਾ ਹੈ। ਕਹਿੰਦਾ ਸ਼ੁਕਰ ਕਰ ਕਿ ਉਸ ਅਕਾਲ ਪੁਰਖ ਨੇ ਰਹਿਮਤ ਕੀਤੀ ਕਿ ਮੈਂ ਖਿੱਚ ਧੂ ਕੇ ਇਸ ਸਰੀਰ ਦੇ ਨਾਲ ਗੁਰੂ ਘਰ ਤੇ ਪਹੁੰਚ ਜਾਂਦਾ, ਮੈਂ ਗੁਰੂ ਘਰ ਤੇ ਪਹੁੰਚ ਜਾਂਦਾ। ਤੇ ਜਿਹਦੀ ਬਾਂਹ ਕੱਟੀ ਹੈ ਨਾ, ਜਿਹੜਾ ਕਹਿੰਦਾ ਸੀ ਮੈਨੂੰ ਨੌਕਰੀ ਨਹੀਂ ਦਿੱਤੀ, ਤੂੰ ਧਾਹਾਂ ਮਾਰ ਕੇ ਰੋਣ ਲੱਗਾ। ਕਹਿੰਦਾ ਵਾਹ ਪਰਮਾਤਮਾ, ਤੂੰ ਇੱਕ ਬਾਂਹ ਕੱਟੀ ਤੇ ਮੈਨੂੰ ਨੌਕਰੀ ਨਹੀਂ ਮਿਲੀ, ਤੇ ਮੈਂ ਤੇਰਾ ਵਿਸ਼ਵਾਸ ਤੋੜ ਬੈਠਾ, ਜਿਹਦੇ ਸੀ ਚ ਹੈ ਹੀ ਕੁਛ ਨਹੀਂ, ਉਹ ਤੇਰੇ ਦਰ ਤੇ ਖਿੱਚ ਧੂ ਕੇ ਪਹੁੰਚ ਰਹੀ, ਤੇਰਾ ਸ਼ੁਕਰਾਨਾ ਕਰਦਾ ਵੀ ਤੇਰੇ ਦਰ ਤੇ ਪਹੁੰਚ ਜੋਗੇ ਤੇ ਆ ਗਏ। ਸਿਰਫ ਗੱਲ ਸਮਝਣ ਦੀ ਆ, ਇੱਕ ਸਮਰਪਣ ਆ, ਇੱਕ ਸੰਘਰਸ਼ ਆ। ਅਸੀਂ ਉਲਟਾ ਕਰ ਬੈਠੇ ਹਾਂ, ਸੰਘਰਸ਼ ਰੱਬ ਨਾਲ ਕਰ ਬੈਠੇ ਹਾਂ ਤੇ ਸਮਰਪਣ ਮਨ ਅੱਗੇ ਕਰ ਬੈਠੇ ਹਾਂ। ਗੜਬੜ ਇੱਥੇ ਹੋ ਗਈ। ਫਿਰ ਧਿਆਨ ਦਈਓ ਕੀ ਕਹਿੰਦੇ ਕਬੀਰ ਸਾਹਿਬ, ਕਹਿੰਦੇ ਮੈਂ ਤਾਂ ਰੌਲਾ ਪਾਉਣ ਰਿਹਾ, ਜ਼ੋਰ ਜ਼ੋਰ ਦੀ ਕਹਿਣ ਰਿਹਾ। ਕੀ ਕਹਿ ਰਿਹਾ? ਕਿ ਮਨਾ ਗੁਰੂ ਅੱਗੇ ਸਮਰਪਣ ਕਰ, ਤੇ ਸਮਰਪਣ ਕਰਕੇ ਕੀ ਕਰ? ਮਨ ਨਾਲ ਸੰਘਰਸ਼ ਕਰ, ਕਿ ਮਨਾ ਜੋ ਤੂੰ ਮੈਨੂੰ ਕਹਿੰਦਾ ਉਹ ਗਲਤ ਆ ਤੇ ਜੋ ਗੁਰੂ ਕਹਿੰਦਾ ਉਹ ਸਹੀ ਹੈ, ਉਲਟਾ ਉਹ ਕਹਿੰਦਾ ਮੈਂ ਰੌਲਾ ਪਾ ਕੇ ਕਹਿੰਦਾ ਸੀ ਮਨ ਨੂੰ ਕਿ ਸਰੀਰਕ ਮੋਹ ਛੱਡ ਦੇ, ਇਹ ਸਰੀਰ ਨੇ ਤੈਨੂੰ ਛੱਡਣਾ ਨਹੀਂ, ਕਹਿੰਦਾ ਮੋਹ ਛੱਡ ਦੇ ਫਿਰ ਤੇਰਾ ਗੁਰੂ ਨਾਲ ਪ੍ਰੇਮ ਪਊਗਾ ਵਰਨਾ ਪੈਣਾ ਨਹੀਂ। ਹੁਣ ਧਿਆਨ ਦੇਣਾ, ਤਾਂ ਗੁਰੂ ਸਾਹਿਬ ਨੇ ਕਹਿਣ ਲੱਗੇ ਰਨ ਮੈਂ ਲੂਝੇ ਮਨੂ ਅਮਾਰ, ਕਹਿਣ ਲੱਗੇ ਭਾਈ ਇਹ ਮਨੁੱਖ ਦਾ ਸਰੀਰ ਮਨੁੱਖ ਦਾ ਜਨਮ ਇੱਕ ਲੜਾਈ ਦਾ ਮੈਦਾਨ ਆ, ਇੱਥੇ ਮਨ ਨੂੰ ਵਸ ਚ ਕਰਕੇ ਨਾ ਤੇ ਸੰਘਰਸ਼ ਕਰ ਕਿਹਦੇ ਨਾਲ, ਜਿਹੜੇ ਤੇਰੇ ਅੰਦਰ ਵਿਕਾਰ ਬੈਠੇ ਆ, ਜਿਹੜੇ ਤੇਰੇ ਮਾੜੇ ਵਿਚਾਰ ਆ ਉਹਨਾਂ ਨਾਲ ਸੰਘਰਸ਼ ਕਰ। ਵੀ ਭਾਈ ਤੁਹਾਡੀ ਗੱਲ ਮੈਂ ਨਹੀਂ ਮੰਨਣੀ, ਮੈਂ ਤਾਂ ਗੁਰੂ ਦੀ ਮੰਨਣੀ ਆ, ਮੈਂ ਤਾਂ ਪਰਮਾਤਮਾ ਦੀ ਮੰਨਣੀ ਆ। ਫਿਰ ਪੰਡਿਤ ਨੂੰ ਕਹਿਣ ਲੱਗੇ ਕਹਿੰਦੇ ਜੇ ਕਿਤੇ ਮਨ ਬਿਰਤੀ ਐਸੀ ਬਣ ਜਾਵੇ, ਕੈਸੀ, ਕਿਤੇ ਮਨ ਨਾਲ ਸੰਘਰਸ਼ ਹੋ ਜਾਵੇ ਤੇ ਗੁਰੂ ਦੇ ਚਰਨਾਂ ਚ ਸਮਰਪਣ ਹੋ ਜਾਵੇ, ਔਖਾ ਤੇ ਬੜਾ ਵੈਸੇ, ਕਿਤੇ ਬਲ ਬਣ ਜਾਵੇ ਵੀ ਗੁਰੂ ਦੇ ਚਰਨਾਂ ਚ ਸਮਰਪਣ ਹੋ ਜਾਵੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਜੋ ਤੁਸੀਂ ਕਹਿੰਦੇ ਹੋ ਇਹ ਸੱਚ ਆ ਤੇ ਮੈਂ ਅੱਜ ਤੋਂ ਮਨਜ਼ੂਰ ਆ ਮੈਨੂੰ ਕਿ ਜੋ ਹੋ ਰਿਹਾ ਹੁਣ ਦੇ ਜੋ ਮਿਲਦਾ ਮਿਲਣ ਦੇ ਅੱਜ ਤੋਂ ਬਾਅਦ ਨਾ ਤੈਨੂੰ ਕਹਿਣਾ ਘੱਟ ਮਿਲਿਆ ਤੇ ਨਾ ਕਹਿਣਾ ਵੱਧ ਮਿਲਿਆ। ਠੀਕ ਹੈ, ਜਿੱਦਣ ਤੁਹਾਡੀ ਇਸ ਅਵਸਥਾ 'ਚ ਬਿਰਤੀ ਪਹੁੰਚ ਗਈ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਉਸ ਵਿਦਵਾਨ ਨੂੰ, ਉਸ ਪੰਡਿਤ ਨੂੰ, ਕਹਿੰਦੇ ਪਤਾ ਕੀ ਹੁੰਦਾ ਜੀ? ਕਹਿੰਦਾ ਕੀ ਹੁੰਦਾ? ਕਹਿੰਦੇ ਰਾਤ ਦਿਨੰਤ ਰਹੇ ਰੰਗ ਰਾਤਾ। ਕਹਿੰਦੇ ਐਸੀ ਬਿਰਤੀ ਵਾਲਾ ਮਨ ਜਿਹੜਾ ਹੈ, ਜਿਹੜਾ ਆਪਣੇ ਨਾਲ ਸੰਘਰਸ਼ ਕਰਦਾ ਹੈ ਤੇ ਗੁਰੂ ਦੇ ਚਰਨਾਂ ਸਮਰਪਣ ਕਰ ਲੈਂਦਾ ਹੈ, ਕਹਿੰਦੇ ਰਾਤ ਦਿਨੰਤ ਰਹੇ ਰੰਗ ਰਾਤਾ, ਕਹਿੰਦੇ ਫਿਰ ਉਹ ਰਾਤ ਦਿਨ ਪਰਮਾਤਮਾ ਦੇ ਸ਼ਬਦ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਉਹਦਾ ਕਦੀ ਸ਼ਬਦ ਦੂਰ ਨਹੀਂ ਹੁੰਦਾ, ਸੁੱਤ ਸ਼ਬਦ ਦਾ ਮਿਲਾਪ ਟੁੱਟਦਾ ਨਹੀਂ। ਫਿਰ ਲਓ ਸਾਹਿਬ, ਭਾਣੇ 'ਚ ਰਹਿਣ ਵਾਲਾ ਸ਼ਬਦ ਨਾਲ ਜੁੜ ਸਕਦਾ, ਜਿੰਨਾ ਚਿਰ ਤੁਸੀਂ ਭਾਣੇ 'ਚ ਨਹੀਂ ਨਾ ਆਉਂਦੇ, ਤੁਸੀਂ ਜਿੱਥੇ ਮਰਜ਼ੀ ਭੱਜ ਲਿਓ, ਕਦੀ ਤੁਹਾਡੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਭਾਣਾ ਆ। ਪਹਿਲਾਂ ਗੁਰੂ ਸਾਹਿਬਾਂ ਨੇ ਕਿਹਾ ਕਿ ਪਹਿਲਾਂ ਬਿਰਤੀ ਬਣਾ, ਕੈਸੀ ਤੇਰਾ ਕੀ ਆ, ਮਿੱਠਾ ਲੱਗੇ ਬਣਾ ਬਿਰਤੀ ਕਹਿੰਦੇ। ਜਿੱਦਣ ਬਿਰਤੀ ਬਣ ਜਾਵੇ ਕਿ ਜੋ ਕਰ ਰਹੇ ਹੋ ਇਹ ਚੰਗਾ ਕਰ ਰਹੇ ਹੋ, ਮਿੱਠੇ ਦਾ ਭਾਵ ਕੀ ਚੰਗਾ ਕਰ ਰਹੇ ਹੋ, ਮਨਜ਼ੂਰ ਕਰ ਲਿਆ, ਉਹਨੂੰ ਮਿੱਠਾ ਕਹਿੰਦੇ। ਠੀਕ ਹੈ ਨਹੀਂ? ਕਿਸੇ ਦੀ ਗੱਲ ਨੂੰ ਮਨਜ਼ੂਰ ਕਰ ਲੈਣਾ ਕਿ ਤੂੰ ਠੀਕ ਕਿਹਾ, ਕੀ ਕਿਹਾ ਯਾਰ, ਮੈਂ ਫਲਾਣੇ ਦੇ ਘਰ ਗਿਆ, ਮੈਂ ਉਹਨੂੰ ਆਹ ਕੰਮ ਕਿਹਾ, ਉਹਨੇ ਮਿੱਠਾ ਕਰਕੇ ਮੰਨ ਲਿਆ। ਕਹਿੰਦਾ ਜੀ ਕੋਈ ਗੱਲ ਨਹੀਂ, ਬਹੁਤ ਵਧੀਆ ਗੱਲ ਹੈ। ਮਿੱਠਾ ਦਾ ਭਾਵ ਹੈ ਕਿਸੇ ਦੀ ਗੱਲ ਨੂੰ ਸਵੀਕਾਰ ਕਰ ਲੈਣਾ, ਉਹਨੂੰ ਮਿੱਠਾ ਅੱਖਰ ਵਰਤਿਆ ਜਾਂਦਾ। ਠੀਕ ਹੈ, ਤੇਰਾ ਕੀ ਆ, ਮਿੱਠਾ ਲੱਗੇ, ਹੇ ਅਕਾਲ ਪੁਰਖ ਤੁਸੀਂ ਜੋ ਕਰਦੇ ਹੋ ਮੈਨੂੰ ਮਿੱਠਾ ਲੱਗਦਾ। ਕਹਿੰਦਾ ਬਸ ਚੰਗਾ ਲੱਗਦਾ। ਤੇ ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਕਹਿੰਦੇ ਰਾਤ ਦਿਨ ਅੰਤ ਰਹੇ ਰੰਗ ਰਾਤਾ। ਕਹਿੰਦੇ ਫਿਰ ਐਸੀ ਬਿਰਤੀ ਵਾਲਾ ਰਾਤ ਦਿਨ, ਰਾਤ ਦਿਨ ਦਾ ਭਾਵ ਕੀ ਹੈ? ਸਾਸ ਸਾਸ, ਹਰ ਇੱਕ ਸਵਾਸ ਅੰਦਰ ਜਾਣ ਵਾਲਾ ਬਾਹਰ ਆਉਣ ਵਾਲਾ ਰਾਤ ਦਿਨ ਕਹਿੰਦੇ। ਐਵੇਂ ਨਾ ਕਿਤੇ ਆ ਰਾਤ ਦਿਨ, ਇਹ ਤੇ ਬੜੀ ਵੱਡੀ ਹੈ, ਤੇ ਬੜੀ ਵੱਡੀ 12 ਘੰਟਿਆਂ ਦੀ ਰਾਤ ਆ, 12 ਘੰਟਿਆਂ ਦਾ ਦਿਨ ਆ, ਤੇ ਆਪਾਂ ਆਮ ਆਦਮੀ ਹਾਂ, ਇੱਕਦਮ ਹੀ ਇੱਕ ਸਾਹ ਦੇ ਬੰਦੇ, ਅਗਲੇ ਦਾ ਪਤਾ ਹੀ ਨਹੀਂ ਆਉਣਾ ਹੈ ਕਿ ਨਹੀਂ ਆਉਣਾ। ਸੋ ਵਿਚਾਰ ਕਰਕੇ ਚੱਲਣਾ ਹੈ। ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ, ਕਹਿੰਦੇ ਰਾਤ ਦਿਨੰਤ ਰਹੇ ਰੰਗ ਰਾਤਾ। ਠੀਕ ਹੈ, ਕਹਿੰਦੇ ਤੀਨ ਭਵਨ ਜੁਗ ਚਾਰੇ ਜਾਤਾ। ਕਹਿੰਦੇ ਫਿਰ ਇਹਦਾ ਬਿਰਤੀ ਵਾਲਾ ਰਾਤ ਦਿਨ ਰੰਗਿਆ ਰਹਿੰਦਾ, ਰਾਤ ਦਿਨ ਹਰ ਸਵਾਸ ਸਿਮਰਨ ਹੀ ਕਰਦਾ ਰਹਿੰਦਾ, ਸਾਸ ਸਾਸ ਸਿਮਰੋ ਗੋਬਿੰਦ ਦੀ ਬਿਰਤੀ ਬਣ ਜਾਂਦੀ ਹੈ, ਇਹ ਜੁੜਿਆ ਰਹਿੰਦਾ। ਕਹਿੰਦੇ ਫਿਰ ਕੀ ਮਿਲਦਾ ਇਹਨੂੰ? ਜਿਹਨੇ ਗੁਰੂ ਦੇ ਚਰਨਾਂ ਸਮਰਪਣ ਕਰ ਲਿਆ, ਮਨ ਨਾਲ ਸੰਘਰਸ਼ ਕਰ ਲਿਆ, ਕੀ ਮਿਲਦਾ ਇਹਨੂੰ? ਕਹਿੰਦੇ ਫਿਰ ਇਹਨੂੰ ਆਹ ਮਿਲਦਾ ਹੀ। ਕਹਿੰਦੇ ਕੀ? ਕਹਿੰਦੇ ਤੀਨ ਭਵਨ ਜੁਗ ਚਾਰੇ ਜਾਤਾ। ਤੀਨ ਭਵਨ, ਤਰੇ ਕੋਟੀ, ਤਰਾ ਲੋਕ। ਠੀਕ ਹੈ ਬਈ, ਤਰਾ ਲੋਕ ਮਾਇਆ ਹੈ, ਜਿਹਦੇ ਤੀਨ ਅੱਖਰ ਆ ਜਾਵੇ ਮਾਇਆ ਸੰਸਾਰ। ਯੁੱਗ ਚਾਰੇ ਜਾਤਾ, ਕਹਿੰਦਾ ਜਿਹੜਾ ਚਾਰੇ ਯੁੱਗਾਂ ਦੇ ਅੰਦਰ ਬਰਕਰਾਰ ਆ ਸ਼ਕਤੀ ਆ, ਕਿਹੜੀ? ਅਕਾਲ ਪੁਰਖ ਜਾਤਾ। ਕਹਿੰਦਾ ਫਿਰ ਐਸੀ ਬਿਰਤੀ ਵਾਲਾ ਜਿਹੜਾ ਮਨ ਨਾਲ ਸੰਘਰਸ਼ ਕਰਦਾ, ਗੁਰੂ ਨਾਲ ਸਮਰਪਣ ਕਰ ਲੈਂਦਾ, ਸੁੱਤ ਸ਼ਬਦ ਦਾ ਮਿਲਾਪ ਹੋ ਜਾਂਦਾ ਹੈ। ਕਹਿੰਦਾ ਜਿਹੜਾ ਤਿੰਨ ਭਵਨਾਂ ਤੇ ਚਾਰੇ ਯੁੱਗਾਂ ਵਿੱਚ ਸ਼ਕਤੀ ਬਰਕਰਾਰ ਆ ਨਾ, ਪਰਮਾਤਮਾ ਕਹਿੰਦਾ ਉਹਨੂੰ ਜਾਣ ਲੈਂਦਾ, ਦੂਜਾ ਨਹੀਂ ਜਾਣ ਸਕਦਾ। ਜੇ ਬੰਦਾ ਕਹੇ ਨਾ ਕਿ ਮੈਂ ਮਨ ਨਾਲ ਸਮਰਪਣ ਕਰਨਾ ਤੇ ਗੁਰੂ ਅੱਗੇ ਸੰਘਰਸ਼ ਕਰਨਾ, ਇਹਦੀ ਬਿਰਤੀ ਨਹੀਂ ਕਦੇ ਸ਼ਬਦ ਨਾਲ ਜੁੜ ਸਕਦੀ। ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਨੂੰ ਜਾਣ ਲੈਂਦਾ, ਭਗਤੀ ਕਰਦਿਆਂ ਕਰਦਿਆਂ ਲੈਵਲ 'ਚ ਪਹੁੰਚ ਜਾਂਦਾ, ਪਰਮਾਤਮਾ ਨੂੰ ਜਾਣ ਲੈਂਦਾ। ਉਹ ਪੰਡਿਤ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਕਹਿੰਦੇ ਫਿਰ ਕੀ ਹੁੰਦਾ? ਜਦੋਂ ਇਹ ਜਾਣ ਲੈਂਦਾ ਫਿਰ ਕੀ ਹੁੰਦਾ? ਤੇ ਗੁਰੂ ਨਾਨਕ ਪਾਤਸ਼ਾਹ ਜੀ ਜਵਾਬ ਦੇਣ ਲੱਗੇ ਪੰਡਿਤ ਨੂੰ ਬੜੇ ਪਿਆਰ ਦੇ ਨਾਲ, ਕਹਿੰਦੇ ਜਿਨ ਜਾਤਾ ਸੁੱਤੇ ਸੀ ਦੇਹਾ। ਦੇਖੋ ਕਿੱਡੇ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਕਹਿੰਦੇ ਜਿਨ ਜਾਤਾ ਸੁੱਤੇ ਸੀ ਹੀ ਜਿਹਾ, ਉਹ ਕਹਿੰਦੇ ਉਹ ਭਾਈ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਫਿਰ ਉਹ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਪੰਡਿਤ ਜੀ ਕਹਿੰਦੇ ਕਿਵੇਂ ਹੋ ਜਾਂਦਾ ਹੈ? ਕਹਿੰਦੇ ਕਿਉਂ ਹੋ ਜਾਂਦਾ ਹੈ? ਜਿਹੜੀ ਉਹਦੀ ਅੰਦਰ ਦੀ ਬਿਰਤੀ ਹੈ, ਪਰਮਾਤਮਾ ਮਾਇਆ ਤੋਂ ਰਹਿਤ ਹੈ, ਮਾਇਆ ਤੋਂ ਪਰਾਂ ਹੈ, ਸੰਸਾਰ ਤੋਂ ਪਰਾਂ ਹੈ। ਕਹਿੰਦੇ ਫਿਰ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਨਾ, ਉਹਦੇ ਅੰਦਰ ਦੀ ਬਿਰਤੀ ਸੰਸਾਰ ਤੋਂ ਪਰਾਂ ਹੋ ਜਾਂਦੀ ਹੈ, ਮਾਇਆ ਦੇ ਅਧੀਨਗੀ 'ਚ ਨਹੀਂ ਰਹਿੰਦੀ, ਫਿਰ ਮਾਇਆ ਤੋਂ ਉੱਚੀ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਮਾਇਆ ਤੋਂ ਉੱਚਾ ਹੈ। ਫਿਰ ਐਸੀ ਬਿਰਤੀ ਉੱਤੇ ਮਾਇਆ ਸੰਸਾਰ, ਮਾਇਆ ਦਾ ਪੈਸਾ ਨਹੀਂ ਹੈ, ਮਾਇਆ ਦਾ ਭਾਵ ਸੰਸਾਰ। ਕਹਿੰਦੇ ਫਿਰ ਸੰਸਾਰ ਦਾ ਕੋਈ ਵੀ ਐਸਾ ਮੰਗ, ਇਹੋ ਜਿਹੀ ਕੋਈ ਖਿੱਚ ਉੱਤੇ ਪ੍ਰਭਾਵ ਨਹੀਂ ਪਾ ਸਕਦੀ। ਕਿਤੇ ਜਿਹਨੇ ਉਹਨੂੰ ਜਾਣਿਆ ਉਹ ਰੱਬ ਵਰਗਾ ਹੋ ਗਿਆ, ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਉਹਨੂੰ ਕੁਛ ਮਿਲਿਆ, ਵਾਹ ਭਲਾ, ਨਹੀਂ ਮਿਲਿਆ ਤੇ ਵਾਹ ਭਲਾ, ਕਿਸੇ ਵਡਿਆਈ ਕੀਤੀ ਤਾਂ ਵੀ ਵਾਹ ਭਲਾ, ਕਿਸੇ ਨਿੰਦਿਆ ਕੀਤੀ ਤਾਂ ਵੀ ਵਾਹ ਭਲਾ। ਕਿਸੇ ਨੇ ਆ ਕੇ ਕਿਹਾ ਜੀ ਤੁਹਾਡੀ ਨਿੰਦਿਆ ਕਰਨ ਡਿਆ ਸੀ ਫਲਾਣਾ ਸੋਂ, ਕਹਿੰਦਾ ਯਾਰ ਤੂੰ ਵੀ ਦੋ ਗਾਲਾਂ ਕੱਢ ਲਾ, ਕੀ ਫਰਕ ਪੈਣ ਡਿਆ ਯਾਰ, ਜੇ ਉਹਦਾ ਮਨ ਹਲਕਾ ਹੋਣ ਡਿਆ ਤੂੰ ਵੀ ਕਰ ਲਾ, ਕੀ ਫਰਕ ਪੈਣ ਡਿਆ। ਬਿਰਤੀ ਬਣ ਗਈ ਹੈ, ਉਸਤਤ ਨਿੰਦਾ ਦੋਵਾਂ ਤਿਆਗ ਕੇ। ਕਹਿੰਦਾ ਉਹ ਉਸਤਤ ਨਿੰਦਾ ਦੋਨੋਂ ਦਾ ਤਿਆਗ ਕਰਕੇ ਬੈਠਾ ਹੈ, ਕੌਣ? ਜਿਹਦੀ ਬਿਰਤੀ ਉੱਚੀ ਹੈ। ਫਿਰ ਕੀ ਕਹਿਣ ਲੱਗੇ? ਫਿਰ ਪਾਂਡੇ ਨੇ ਫਿਰ ਸਵਾਲ ਕਰਤਾ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਐਸੀ ਬਿਰਤੀ ਦਾ ਮਾਲਕ ਬਣ ਜਾਂਦਾ ਤੇ ਫਿਰ ਹੁੰਦਾ ਕੀ ਹੈ? ਕਹਿੰਦੇ ਹੋਣਾ ਕੀ ਹੈ? ਅਤ ਨਿਰਮੈਲ ਸੀਜਸ ਦੇਹਾ, ਅਤ ਨਿਰਮੈਲ। ਹੁਣ ਅੱਤ ਅੱਖਰ ਲੱਗ ਗਿਆ, ਆਪਾਂ ਕੋਈ ਕੱਪੜਾ ਧੋਵਾਂਗੇ, ਭਾਂਡਾ ਧੋਵਾਂਗੇ, ਕੋਈ ਚੀਜ਼ ਧੋਵਾਂਗੇ, ਕੀ ਕਹਾਂਗੇ? ਮੈਂ ਬਹੁਤ ਸਾਫ਼ ਕਰ ਦਿੱਤੀ ਆ ਕਮੀਜ਼, ਮੈਂ ਵੇਖ ਕਦੀ ਧੋਤੀ ਹੂੰ, ਭਾਂਡਾ ਕਿਹੜਾ ਧੋਤਾ ਹੀ, ਤੇ ਇੱਥੇ ਅਤ ਨਿਰਮੈਲ ਬਣਾਤਾ। ਕਹਿਣ ਲੱਗਾ ਉਹ ਐਸਾ ਨਿਰਮੈਲ ਹੋ ਜਾਏਗਾ, ਐਸਾ ਮਲ ਤੋਂ ਰਹਿਤ ਹੋ ਜਾਏਗਾ, ਐਸਾ ਪਵਿੱਤਰ ਹੋ ਜਾਏਗਾ ਕਿ ਉਹਦੇ ਵਰਗਾ ਕੋਈ ਹੋਰ ਹੋਵੇਗਾ ਵੀ ਨਹੀਂ। ਅਤ ਨਿਰਮੈਲ ਸੀਜਸ ਦੇਹਾ, ਸੀਜਸ ਕਹਿੰਦੇ ਨੇ ਸਫਲ ਹੋ ਜਾਣਾ, ਕਾਮਯਾਬ ਹੋ ਜਾਣਾ। ਤੇ ਦੇਹਾ ਕਿਹਨੂੰ ਕਹਿੰਦੇ? ਸਰੀਰ ਨੂੰ। ਤੇ ਸਰੀਰ ਕਿਹਨੂੰ ਕਹਿੰਦੇ? ਗਿਆਨ ਇੰਦਰੀਆਂ ਨੂੰ। ਕਹਿੰਦੇ ਐਸੀ ਬਿਰਤੀ ਵਾਲਾ ਜਿਹੜਾ ਪ੍ਰਾਣੀ ਹੈ ਉਹਦੇ ਗਿਆਨ ਇੰਦਰੀਆਂ ਸਫਲ ਹੋ ਜਾਂਦੇ ਨੇ। ਪੁੱਛਿਆ ਗਿਆਨ ਇੰਦਰ ਸਫਲ ਹੋ ਜਾਂਦੇ? ਕਹਿੰਦੇ ਹਾਂ। ਕਿਵੇਂ ਹੋ ਜਾਂਦੇ ਆ? ਕਹਿੰਦੇ ਫਿਰ ਉਹਦੇ ਗਿਆਨ ਦੇ ਸਫਲ ਐਵੇਂ ਹੋ ਜਾਂਦੇ ਆ ਕਿ ਇਹਨਾਂ ਅੱਖਾਂ ਦੇ ਨਾਲ ਉਹ ਸੰਸਾਰ ਨੂੰ ਵੇਖਦਾ ਹੈ, ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਦਾ ਹੈ, ਪਰ ਉਹਦੀ ਵੇਖਣੀ 'ਚ ਫਰਕ ਪੈ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਕੈਸਾ ਫਰਕ ਪੈ ਜਾਂਦਾ? ਤੇ ਗੁਰੂ ਸਾਹਿਬਾਨ ਕਹਿਣ ਲੱਗੇ ਜਿਵੇਂ ਭਗਤ ਨਾਮਦੇਵ ਦੀ ਅੱਖਾਂ 'ਚ ਫਰਕ ਪੈ ਗਿਆ ਸੀ। ਭਗਤ ਨਾਮਦੇਵ ਜੀ ਜੱਗ ਨੂੰ ਵੇਖਣ ਡੇ ਨੇ ਤੇ ਰੌਲਾ ਕੀ ਪਾਉਣ ਡਿਆ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੱਸੋ ਆਈ ਸੀਜਸ ਦੇਹਾ, ਕਹਿੰਦੇ ਉਹਦੀ ਦੇਹ ਸਫਲ ਹੋ ਜਾਂਦੀ ਹੈ। ਕਹਿੰਦਾ ਪਾ ਉਹਦੇ ਗਿਆਨ ਦੇ ਸਫਲ ਹੋ ਜਾਂਦੇ, ਸੰਸਾਰ ਨੂੰ ਰੱਬ ਦੇ ਰੂਪ 'ਚ ਵੇਖਣ 'ਚ ਸਫਲ ਹੋ ਜਾਂਦੇ, ਸਫਲ ਹੋ ਜਾਂਦੇ। ਇਹ ਦਾਤ ਬੜੀ ਵੱਡੀ ਹੈ, ਪਰ ਐਵੇਂ ਨਹੀਂ ਮਿਲਦੀ। ਵਿਚਾਰ ਕਰਨਾ, ਤਬਦੀਲੀ ਸਾਡੇ ਅੰਦਰ ਹੈ, ਤਬਦੀਲੀ ਬਾਹਰੋਂ ਨਹੀਂ ਹੈ। ਸਾਡੇ ਪਾਪਾਂ ਨੇ ਪੁੰਨ ਬਣਨਾ। ਕਹਿੰਦਾ ਯਾਰ ਇਹ ਕਿੱਦਾਂ ਹੁੰਦਾ, ਪਾਪਾਂ ਨੇ ਪੁੰਨ ਬਣਨਾ, ਪਾਪਾਂ ਨੇ ਪੁੰਨ ਬਣਨਾ, ਪਾਪ ਕਿੱਦਾਂ ਪੁੰਨ ਬਣ ਸਕਦੇ ਆ? ਖਾਲਸਾ, ਵਿਚਾਰ ਕਰਨ ਵਾਲੀ ਗੱਲ ਆ। ਕਹਿੰਦਾ ਜੀ ਕਿਵੇਂ? ਕੱਚੋਂ ਕੰਚਨ ਭਇਓ, ਕੱਚੋਂ ਕੰਚਨ ਭਇਓ, 1399 ਅੰਗ ਦੇ ਉੱਤੇ ਪੜ੍ਹਿਓ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵ ਨੇ ਸੁਣਿਓ। ਕੱਚੋਂ, ਕੱਚ ਟੁੱਟ ਜਾਂਦਾ ਹੈ, ਲਾਈਫ ਬੜੀ ਥੋੜ੍ਹੀ ਹੈ, ਕਿਸੇ ਦਾ ਹੱਥ ਚੋਂ ਸਲਿੱਪ ਕਰਕੇ ਟੁੱਟ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਪਰ ਕੰਚਨ ਸੋਹਣਾ ਹੈ, ਟੁੱਟਦਾ ਨਹੀਂ, ਤੇ ਜੇ ਟੁੱਟ ਵੀ ਜਾਵੇ ਤਾਂ ਛੱਡਦਾ ਕੋਈ ਨਹੀਂ। ਸੋਹਣਾ ਜਦ ਟੁੱਟ ਵੀ ਜਾਵੇ ਤਾਂ ਸੁੱਟਦਾ ਕੋਈ ਨਹੀਂ, ਗਲਾਸ ਟੁੱਟ ਜਾਵੇ ਤਾਂ ਰੱਖਦਾ ਕੋਈ ਨਹੀਂ, ਕੱਚ ਦਾ ਗਲਾਸ ਟੁੱਟ ਜਾਵੇ ਕੀ ਕਰੀਦਾ? ਸੁੱਟ ਬਾਹਰ ਇਹਨੂੰ ਪੁੱਤਰ। ਪਰ ਸੋਨੇ ਦੀ ਮੁੰਦਰੀ ਟੁੱਟ ਜਾਵੇ, ਕਦੀ ਕਿਸੇ ਨੇ ਕਿਹਾ ਸੁੱਟ ਪਰ? ਤੇ ਗੁਰਬਾਣੀ 'ਚ ਲਿਖਿਆ ਕਹਿੰਦੇ ਕੱਚੋ ਕੰਚਨ ਭਇਓ। ਕਹਿੰਦਾ ਪਹਿਲਾਂ ਬਿਰਤੀ ਟੁੱਟਣ ਵਾਲੀ ਸੀ, ਕਿਸੇ ਪੁੱਛਣਾ ਨਹੀਂ ਸੀ, ਕਹਿੰਦਾ ਸੋਨੇ ਵਰਗੀ ਹੋ ਗਈ, ਭਇਓ ਸੋਹਣਾ ਹੋ ਗਿਆ। ਸ਼ਬਦ ਗੁਰ ਜਾਣਦੇ ਹੋ, ਸਰਵ ਨੇ ਸੁਣਿਓ, ਇੱਥੇ ਵਿਚਾਰ ਕਰਨਾ। ਸ਼ਬਦ ਗੁਰ, ਇੱਥੇ ਭਾਵ ਸ਼ਬਦ ਗੁਰ ਦਾ ਭਾਵ ਹੈ ਉਪਦੇਸ਼। ਕਹਿੰਦਾ ਜਿਸ ਪ੍ਰਾਣੀ ਨੇ ਇਹਨਾਂ ਕੰਨਾਂ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸੁਣਿਆ, ਧਿਆਨ ਦਿਓ, ਸਿਰਫ ਉਪਦੇਸ਼ ਨੂੰ ਸੁਣਿਆ, ਸੁਣਨ ਦੇ ਨਾਲ ਤਬਦੀਲੀ ਆ ਗਈ ਹੈ ਕਿ ਬਿਰਤੀ ਟੁੱਟਣ ਵਾਲੀ ਸੀਗੀ, ਕੱਚ ਵਰਗੀ ਸੀਗੀ, ਕਿਸੇ ਨੇ ਟੀਮ ਨਹੀਂ ਮਾਰਨੀ ਸੀ, ਪਰ ਗੁਰੂ ਦੇ ਸ਼ਬਦ ਨੂੰ ਸੁਣ ਕੇ ਬਿਰਤੀ ਸੋਨੇ ਵਰਗੀ ਬਣ ਗਈ ਹੈ। ਕਹਿੰਦਾ ਕਿਵੇਂ? ਕਹਿੰਦਾ ਭਾਵੇਂ ਗੁਰੂ ਦੇ ਦਰ ਤੋਂ ਆਵੇ ਤੇ ਭਾਵੇਂ ਦਰ ਤੇ ਨਾ ਆਵੇ, ਸੋਨੇ ਦੀ ਮੁੰਦਰੀ ਟੁੱਟ ਗਈ ਹੈ, ਹੱਥ ਚ ਨਹੀਂ ਪਾਰਾ ਜੇਬ ਚ ਪਾ ਕੇ ਰੱਖੀ ਹੈ, ਮੇਰੀ ਮੁੰਦਰੀ ਟੁੱਟ ਗਈ ਹੈ, ਸੁੱਟੀ ਨਹੀਂ ਹੈ। ਕਹਿੰਦਾ ਫਿਰ ਧਿਆਨ ਨਹੀਂ, ਜਿਹਨਾਂ ਨੂੰ ਗੁਰਬਾਣੀ ਦਾ ਸ਼ਬਦ ਸੁਣਨ ਨੂੰ ਮੌਕਾ ਮਿਲਦਾ ਸਮਝ ਲੱਗ ਜਾਂਦੀ ਹੈ। ਕਹਿੰਦੇ ਭਾਵੇਂ ਗੁਰੂ ਘਰ ਨਾ ਆਉਣ, ਭਾਵੇਂ ਲੋਕੀ ਕਹਿਣ ਟੁੱਟ ਗਿਆ, ਪਰ ਇਹੋ ਜਿਹੀ ਬਿਰਤੀਆਂ ਵਾਲਿਆਂ ਨੂੰ ਗੁਰੂ ਆਪੇ ਸਾਂਭ ਕੇ ਰੱਖਦਾ ਹੈ, ਜਿਵੇਂ ਸੋਨੇ ਦੀ ਮੁੰਦਰੀ ਟੁੱਟੀ ਸਾਂਭ ਲਈਦੀ ਹੈ। ਕਹਿੰਦਾ ਇਹਨਾਂ ਨੂੰ ਕੋਈ ਟੁੱਟਾ ਨਹੀਂ ਕਹਿੰਦਾ, ਸੋਨੇ ਨੂੰ ਟੁੱਟਾ ਕੋਈ ਨਹੀਂ ਕਹਿੰਦਾ। ਕਹਿੰਦਾ ਅਸੀਂ ਬਿਰਤੀ ਵਾਲਾ ਜਿਹਨਾਂ ਨੇ ਗੁਰੂ ਦੇ ਸ਼ਬਦ ਨੂੰ ਸਰਵਣ ਕੀਤਾ ਨਾ ਧਿਆਨ ਨਾਲ ਕੰਨਾਂ ਨਾਲ, ਕਹਿੰਦੇ ਗੁਰੂ ਟੁੱਟਾ ਨਹੀਂ ਕਹਿੰਦਾ। ਜਿਹਦੀ ਮੁੰਦਰੀ ਟੁੱਟੀ ਜੇ ਚ ਪਾਲਦਾ, ਕਹਿੰਦਾ ਗੁਰੂ ਵੀ ਇਹਨਾਂ ਨੂੰ ਜੇ ਚ ਪਾਈ ਫਿਰਦਾ। ਹੁਣ ਅੱਗੇ ਪੜ੍ਹੋ ਕੀ ਲਿਖਿਆ, ਜਿਹੜਾ ਆਪਾਂ ਕਹਿੰਦੇ ਪਾਪ ਹੀ ਪੁੰਨ ਬਣਨੇ, ਤੇ ਕੀ ਕਹਿਣ ਲੱਗੇ? ਕਹਿੰਦੇ ਬਿਖ ਤੇ ਅੰਮ੍ਰਿਤ ਹੋਵੋ, ਬਾਬਾ ਬਿਖ ਤੇ ਅੰਮ੍ਰਿਤ ਹੋਵੋ, ਨਾਮ ਸਤਿਗੁਰ ਮੁੱਖ ਬਣਿਓ। ਆਪਾਂ ਗੌਰ ਹੀ ਨਹੀਂ ਕੀਤੀ ਕੀ ਕਹਿਣ ਲੱਗੇ, ਬਿਖ ਤੇ ਅੰਮ੍ਰਿਤ ਹੋਵੋ। ਬਿਖ ਤੇ, ਬਿਖ ਕੀ ਹੈ? ਜ਼ਹਿਰ ਤੇ ਅੰਮ੍ਰਿਤ ਕੀ ਹੈ? ਆਤਮਿਕ ਜੀਵਨ ਦੱਸੋ, ਬਣ ਗਿਆ ਪਾਪ ਪੁੰਨ। ਬਿਖ ਕਿੱਥੇ ਆ? ਜ਼ਹਿਰ, ਜ਼ਹਿਰ ਕਿੱਥੇ? ਤੁਹਾਡੇ ਅੰਦਰ ਹੀ ਹੈ ਨਾ, ਮਾੜੇ ਵਿਚਾਰ ਤੇ ਅੰਮ੍ਰਿਤ ਹੋ। ਕਹਿੰਦਾ ਭਾਈ ਜੇ ਜ਼ਹਿਰ ਅੰਮ੍ਰਿਤ ਬਣ ਸਕਦੀ ਹੈ ਤੇ ਤੇਰੇ ਮਨ ਵਿੱਚ ਕੀ ਹੈ? ਮਾੜੇ ਵਿਚਾਰ ਜ਼ਹਿਰ ਆ। ਤੇ ਜੇ ਤੂੰ ਅੱਗੇ ਪੜ੍ਹੋ ਕੀ ਲਿਖਿਆ, ਨਾਮ ਸਤਿਗੁਰ ਅੰਦਰ, ਸਤਿਗੁਰੂ ਦੇ ਕੋਲ ਤੂੰ ਨਾਮ ਲਿਆ, ਸ਼ਬਦ ਲਿਆ ਆ, ਮੁੱਖ ਭਣਿਓ। ਮੁੱਖ ਕੀ ਹੈ? ਆਹ ਵਾਲਾ ਮੁੱਖ ਨਹੀਂ ਹੈ, ਇਹ ਵਾਲਾ ਮੁੱਖ ਨਹੀਂ ਹੈ। ਮੁੱਖ ਪਤਾ ਕਿਹਨੂੰ ਕਹਿੰਦੇ? ਮੁੱਖ ਆਤਮਾ ਨੂੰ ਕਹਿੰਦੇ, ਮੁੱਖ ਮੂੰਹ ਨੂੰ ਨਹੀਂ ਕਹਿੰਦੇ। ਠੀਕ ਹੈ ਬਈ, ਵਿਚਾਰ ਕਰਨ ਵਾਲੀ ਗੱਲ ਆ। ਅੰਦਰ ਆਤਮਾ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੈ, ਰੰਗ ਦਾ ਭਾਵੇਂ ਕਾਲਾ ਤੇ ਰੰਗ ਦਾ ਭਾਵੇਂ ਗੋਰਾ ਹੈ, ਪਰ ਅੰਦਰ ਪ੍ਰਕਾਸ਼ ਇੱਕੋ ਜਿਹਾ ਹੈ। ਗੁਰੂ ਰੂਪ ਪਿਆਰੀ ਸਤਸੰਗ, ਜੋ ਚਿਹਰਿਆਂ ਦੇ ਰੰਗ ਵੇਖ ਕੇ ਨਹੀਂ ਪਤਾ ਲੱਗਦਾ ਵੀ ਇਹ ਰੱਬ ਦਾ ਪਿਆਰਾ ਹੈ। ਆਪਾਂ ਲੋਕ ਇਹੀ ਵੇਖਦੇ ਹਾਂ ਵੀ ਰੰਗ ਲਾਲ ਹੈ, ਬਦਾਮ ਦੀਆਂ ਚਾਰ ਖਰੀਆਂ ਖਾਣ ਲੱਗ ਪਓ ਰੋਜ਼, ਤੇਰੀ ਰੰਗ ਲਾਲ ਹੋ ਜੂਗਾ। ਠੀਕ ਹੈ ਬਈ, ਨਹੀਂ। ਸੋ ਵਿਚਾਰ ਕਰਨਾ ਮੁੱਖ ਆਤਮਾ ਨੂੰ ਕਹਿੰਦੇ ਆ। ਕਹਿੰਦੇ ਨਾਮ ਸਤਿਗੁਰ ਮੁੱਖ ਭਣਿਓ, ਭਣਿਓ ਦਾ ਭਾਵ ਉਚਾਰਨ ਕਰਨਾ। ਕਹਿੰਦੇ ਜਿਸ ਆਤਮਾ ਨੇ ਗੁਰੂ ਦੇ ਉਪਦੇਸ਼ ਨੂੰ ਸੁਣਿਆ ਪਹਿਲਾਂ ਤੇ ਕੱਚੋ ਕੰਚਨ ਬਣ ਗਈ, ਕਹਿੰਦੇ ਬਿਰਤੀ ਉੱਚੀ ਹੋ ਗਈ, ਗੁਰੂ ਦੇ ਸਾਂਭਣ ਵਾਲੀ ਹੋ ਗਈ, ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਫਿਰ ਉਹਨੇ ਆਪਣੇ ਮਨ ਦੇ ਅੰਦਰ ਨਾਮ ਸਿਮਰਨ ਉਚਾਰਨ ਕੀਤਾ। ਨਾਮ ਸਿਮਰਨ ਉਚਾਰਨ ਕਰਨ ਦੇ ਨਾਲ ਬਿਖ ਤੇ ਅੰਮ੍ਰਿਤ ਹੋਵੋ, ਕਹਿੰਦੇ ਜ਼ਹਿਰ ਤੋਂ ਅੰਮ੍ਰਿਤ ਬਣ ਗਿਆ, ਆਤਮਿਕ ਜੀਵਨ ਬਣ ਗਿਆ। ਕਹਿੰਦਾ ਭਾਵ ਪਾਪ ਤੋਂ ਪੁੰਨ ਬਣ ਗਿਆ। ਦੇਖੋ ਅੰਦਰ ਹੀ ਸਭ ਕੁਛ ਹੈ ਨਾ, ਤੁਹਾਡੇ 'ਚ ਜ਼ਹਿਰ ਹੀ ਪਿਆ ਸੀ, ਮਾੜੇ ਵਿਚਾਰ ਹੀ ਪਏ ਸੀ, ਪਰ ਦੇਖੋ ਗੁਰੂ ਦੀ ਬਖਸ਼ਿਸ਼, ਉਪਦੇਸ਼ ਦਿੱਤਾ ਤੇ ਪਹਿਲਾਂ ਤੈਨੂੰ ਬਣਾ ਲਿਆ ਵੀ ਤੂੰ ਜਿੱਥੇ ਮਰਜ਼ੀ ਚੱਲ ਜਾ, ਪਰ ਤੂੰ ਮੇਰਾ ਆ, ਸੋਹਣਾ ਬਣਾਤਾ, ਮੁੱਲ ਵਧਾਤਾ। ਤੇ ਫਿਰ ਨਾਮ ਸਿਮਰਨ ਸੁਣਨ ਲੱਗ ਪਿਆ, ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਇਆ ਤੇ ਕੀ ਕੀਤਾ? ਜ਼ਹਿਰ ਤੋਂ ਅੰਮ੍ਰਿਤ ਬਣਾਤਾ। ਅਸੀਂ ਗੌਰ ਹੀ ਨਹੀਂ ਕੀਤੀਆਂ ਗੱਲਾਂ, ਸਾਨੂੰ ਤੇ ਲੋੜ ਹੀ ਨਹੀਂ ਪਈ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਭਾਈ ਭੋਲਿਆ ਵਿਚਾਰ ਕਰ, ਜੇ ਵਿਚਾਰ ਨਹੀਂ ਤੇਰੇ ਪੱਲੇ ਕੁਛ ਨਹੀਂ, ਅਸੀਂ ਵਿਚਾਰ ਤੋਂ ਸੱਖਣੇ ਤੁਰੇ ਫਿਰਦੇ ਹਾਂ। ਤਾਂ ਗੁਰੂ ਸਾਹਿਬ ਬਣ ਕਹਿੰਦੇ ਪਏ, ਕਹਿਣ ਲੱਗੇ ਅਤ ਨਿਰਮਹਿਲ ਸੀਜਸ ਦੇਹਾ। ਕਹਿੰਦੇ ਫਿਰ ਐਸੀ ਬਿਰਤੀ ਵਾਲੇ ਅਤ ਨਿਰਮਹਿਲ, ਕਹਿੰਦੇ ਬਹੁਤ ਹੀ ਪਵਿੱਤਰ ਆਤਮਾ ਦੀ ਹੋ ਜਾਂਦੀ ਹੈ, ਔਰ ਉਹਨਾਂ ਦਾ ਸਰੀਰ ਜਿਹੜਾ ਗਿਆਨ ਇੰਦਰੀ ਜਿਹੜੇ ਉਹ ਕਾਮਯਾਬ ਹੋ ਜਾਂਦੇ, ਸਫਲ ਹੋ ਜਾਂਦੇ ਇਸ ਸੰਸਾਰ ਨੂੰ ਰੱਬ ਦੇ ਰੂਪ ਚ ਵੇਖਣ ਲਈ। ਫਿਰ ਕੀ ਕਹਿਣ ਲੱਗੇ? ਕਹਿੰਦੇ ਰੈਸੀ ਰਾਮ ਹਿਰਦੇ ਇੱਕ ਪਾਏ, ਰੈਸੀ ਰਾਮ ਹਿਰਦੇ ਇੱਕ ਪਾਏ। ਉਹ ਕਹਿੰਦੇ ਫਿਰ ਐਸੀ ਬਿਰਤੀ ਵਾਲੇ ਰੈਸੀ, ਰਸ ਦਾ ਪਾਪ ਆਨੰਦ ਵਿੱਚ ਰਹਿਣਾ, ਰਾਮ ਹਿਰਦੇ ਇੱਕ ਪਾਏ। ਕਹਿੰਦਾ ਫਿਰ ਐਸੀ ਬਿਰਤੀ ਵਾਲਿਆਂ ਦੇ ਹਿਰਦੇ ਅੰਦਰ ਲਗਾਤਾਰ ਇੱਕ ਅਵਸਥਾ ਦੇ ਵਿੱਚ ਉਹ ਆਨੰਦ ਜਿਹੜਾ ਉਹ ਬਣਿਆ ਰਹਿੰਦਾ ਹੈ, ਅਪ ਡਾਊਨ ਨਹੀਂ ਹੁੰਦਾ, ਡੋਲਦੇ ਨਹੀਂ। ਫਿਰ ਇਹ ਪਰਮਾਤਮਾ ਚ ਲੀਨ ਹੁੰਦੇ, ਇਹ ਅਨਹਦ ਸ਼ਬਦ ਤੱਕ ਪਹੁੰਚ ਜਾਂਦੇ, ਇੱਕ ਲਿਵ ਚ ਰਹਿੰਦੇ, ਕਦੀ ਡੋਲਦੇ ਨਹੀਂ। ਧਿਆਨ ਦਿਓ, ਆਮ ਆਦਮੀ ਕੋਈ 10 ਮਿੰਟ 15 ਮਿੰਟ ਕੋਈ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ ਸਿਮਰਨ ਕਰਦਾ ਤੇ ਆਨੰਦ ਬਣਦਾ ਹੈ, 1 ਸਕਿੰਟ ਲਈ 2 ਸਕਿੰਟ ਲਈ। ਤੇ ਫਿਰ ਕਿਸੇ ਸਾਧੂ ਕੋਲ ਬਹਿੰਦਾ ਤੇ ਗੱਲ ਕਰਦਾ, ਵਿਚਾਰ ਕਰਦਾ, ਕਹਿੰਦਾ ਮਹਾਂਪੁਰਖੋ ਵੀ ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਕੱਲ੍ਹ ਮੈਨੂੰ ਆਨੰਦ ਜਿਹਾ ਪ੍ਰਾਪਤ ਹੋਇਆ, ਬੜਾ ਆਨੰਦ ਆ, ਪਰ 1 ਸੈਕਿੰਡ ਲਈ ਆਇਆ, ਮੁੜ ਕੇ ਨਹੀਂ ਹੋ ਜਾਂਦਾ ਆਉਣ ਡਿਆ। ਭਾਈ ਉਹ ਝਲਕ ਵਿਖਾਈ ਸੀ ਤੈਨੂੰ, ਅਜੇ ਤੇਰੀ ਬਿਰਤੀ ਉਹ ਵਾਲੀ ਬਣੀ ਨਹੀਂ ਜਿਹੜੀ ਸਦਾ ਇੱਕ ਰੰਗ 'ਚ ਰਵੇ। ਇੱਕ ਰੰਗ ਦੀ ਜਿਹੜੀ ਬਿਰਤੀ ਹੈ ਨਾ, ਉਹ ਜਦੋਂ ਆਪਾਂ ਦਸਵੰਦ ਦੁਆਰ ਚਲੇ ਜਾਂਦੇ ਫਿਰ ਇੱਕ ਇੱਕ ਤਰ੍ਹਾਂ ਦਾ ਰੰਗ ਰਹਿੰਦਾ, 24 ਘੰਟੇ ਬਿਰਤੀ ਇੱਕ ਤਰ੍ਹਾਂ ਦੀ ਰਹਿੰਦੀ, ਅਪ ਡਾਊਨ ਨਹੀਂ ਹੁੰਦੀ। ਠੀਕ ਹੈ ਬਈ, ਉਹ ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਅੰਤਰ ਸ਼ਬਦ ਸਾਚ ਲਿਵਲਾਏ। ਕਹਿੰਦਾ ਫਿਰ ਐਸੀ ਬਿਰਤੀ ਵਾਲਾ ਅੰਤਰ ਸ਼ਬਦ ਸਾਚ ਲਿਵਲਾਏ, ਕਹਿੰਦਾ ਇਹਦੇ ਅੰਦਰ 24 ਘੰਟੇ ਸ਼ਬਦ ਚੱਲਦਾ, 24 ਘੰਟੇ ਪਰਮਾਤਮਾ ਲਿਵ ਜੋੜ ਕੇ ਬੈਠਾ ਤੇ ਲਿਵ ਨਹੀਂ ਟੁੱਟਦੀ। ਇਹ ਨਹੀਂ ਵੀ 10 ਮਿੰਟ ਲੱਗ ਗਈ, 1 ਸੈਕਿੰਡ ਲੱਗ ਗਈ, 2 ਸੈਕਿੰਡ ਲੱਗ ਗਈ, ਕਹਿੰਦਾ ਫਿਰ ਦੀ ਲਿਵ ਨਹੀਂ ਟੁੱਟਦੀ। ਇਹ 24 ਘੰਟੇ ਪਰਮਾਤਮਾ ਦੀ ਲਿਵ ਨਾਲ ਜੁੜਿਆ ਰਹਿੰਦਾ, ਉੱਥੇ ਤੱਕ ਪਹੁੰਚਿਆ ਰਹਿੰਦਾ। ਇਹ ਜਿੱਥੇ ਮਰਜ਼ੀ ਤੁਰਿਆ ਫਿਰੇ, ਇਹ ਜਿੱਥੇ ਮਰਜ਼ੀ ਜਾਈ ਜਾਵੇ, ਧਿਆਨ ਦਿਓ, ਆਮ ਆਦਮੀ, ਜਿਹੜਾ ਆਮ ਆਦਮੀ ਨਾ ਕਿਤੇ ਜਾਂਦਾ ਹੈ, ਸਿਮਰਨ ਕਰਦਾ ਹੈ, ਜਾਂ ਬਾਣੀ ਪੜ੍ਹਦਾ ਹੈ, ਜਾਂ ਕਿਤੇ ਗੁਰੂ ਘਰ ਛੱਡ ਕੇ ਕਿਤੇ ਬਾਹਰ ਜਾਂਦਾ ਹੈ, ਜੇ ਧਿਆਨ ਦਿਓ ਉਹਦੇ ਮਨ 'ਚ ਆ ਜਾਂਦਾ ਕਿਸੇ ਵੇਲੇ ਆਮ ਆਦਮੀ ਦੇ, ਕਹਿੰਦਾ ਯਾਰ ਭਾਈ ਸਾਹਿਬ ਨੇ ਗੱਦੇ 'ਚ ਕੱਪੜੇ ਪਾਏ, ਦੇਖੋ ਬਹੁਤ ਬੜੀ ਆਉਂਦੀ, ਦੇਖੋ ਬਹੁਤ ਬੜੀ ਆਉਂਦੀ ਹੈ। ਅਤੇ ਯਾਰ ਇਹਨੂੰ ਕਹੋ ਮੈਂ ਇੱਥੇ ਬਹਿ ਕੇ ਸਿਮਰਨ ਕਰਨਾ ਸੀ ਅਤੇ ਬਹੁਤ ਬੜੀ ਆਉਂਦੀ, ਇਹਨੂੰ ਕਹੇ ਉੱਠ ਕੇ ਚੱਲ ਜਾਵੇ ਯਾਰ, ਜਾਂ ਇਹਨੂੰ ਕਹੇ ਨਹਾ ਧੋ ਕੇ ਆਵੇ। ਜਦੋਂ ਇਹਨਾਂ ਨੇ ਕਿਹਾ ਨਾ ਵੀ ਨਹਾ ਧੋ ਕੇ ਆਵੇ, ਇਹਨੂੰ ਕਹੇ ਚੱਲ ਜਾਏ ਇੱਥੋਂ, ਰੱਬ ਦਾ ਪਿਆਰਾ ਸੀ, ਕਹਿੰਦਾ ਭਾਈ ਸਾਹਿਬ ਤੁਸੀਂ ਇੱਥੇ ਉੱਠ ਕੇ ਚੱਲ ਜਾਓਗੇ? ਕਹਿੰਦਾ ਜੀ ਚਲੇ ਜਾਂਦੇ ਹਾਂ। ਕੀ ਗੱਲ ਹੋ ਗਈ? ਕਹਿੰਦਾ ਕੁਛ ਨਹੀਂ, ਤੁਹਾਡੇ ਕੱਪੜਿਆਂ 'ਚੋਂ ਨਾ ਬਹੁਤ ਬੜੀ ਆਉਣ ਡਈ ਆ ਅਤੇ ਉਹ ਰੱਬ ਦੇ ਪਿਆਰੇ ਆ ਅਤੇ ਉਹਨਾਂ ਨੇ ਬਹਿਣਾ। ਕਹਿੰਦਾ ਫਿਰ ਚੰਗਾ ਚੱਲਦੇ ਹਾਂ, ਫਿਰ ਇਹਨੂੰ ਜ਼ਿੰਦਗੀ 'ਚ ਕਦੀ ਖੁਸ਼ਬੂ ਨਹੀਂ ਆਉਣੀ, ਚੱਲਦੇ ਹਾਂ, ਇਹਨੂੰ ਕਦੀ ਜ਼ਿੰਦਗੀ 'ਚ ਖੁਸ਼ਬੂ ਨਹੀਂ ਆਉਣੀ। ਤੁਸੀਂ ਸ਼ਰਾਬ ਦੇਣ ਦੇ? ਉਹ ਨਹੀਂ ਕਾਕਾ, ਮੈਂ ਸ਼ਰਾਬ ਦੇਣ ਚੁੱਕਾ ਹੈ ਹੀ ਨਹੀਂ। ਕਹਿੰਦੇ ਕਿਉਂ? ਉਹ ਕਹਿੰਦੇ ਉਹ ਭਾਈ ਗੱਲ ਸੁਣ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਇੱਥੇ ਬੈਠਾ ਕੀ ਹਾਂ, ਮੇਰੇ ਕੱਪੜੇ 'ਚ ਬੋ ਆਉਂਦੀ, ਮੈਨੂੰ ਤਾਂ ਪਤਾ ਹੀ ਨਹੀਂ। ਕਹਿੰਦਾ ਹੋਇਆ ਕੀ? ਕਹਿੰਦਾ ਕੁਛ ਨਹੀਂ ਹੋਇਆ, ਜੁੜਿਆ ਨਹੀਂ। ਕਹਿੰਦਾ ਉਹ ਕਹਿੰਦਾ ਮੈਂ ਸਿਮਰਨ ਕਰਦਾ। ਕਹਿੰਦੇ ਭਾਈ ਇਹਦਾ ਫਿਰ ਮੇਰੀ ਬੋ ਵੱਲ ਹੀ ਧਿਆਨ ਆ, ਇਹਦਾ ਸ਼ਬਦ ਵੱਲ ਧਿਆਨ ਥੋੜ੍ਹੀ ਹੈ, ਸ਼ਬਦ ਵੱਲ ਧਿਆਨ ਨਹੀਂ, ਇਹਨੂੰ ਮੇਰੀ ਬੋ ਆਉਣ ਡਈ ਹੈ। ਅਜੇ ਇਹਦੇ ਕੋਲ ਨੱਕ ਦੇ ਸੁੰਘਣ ਸ਼ਕਤੀ ਬਾਹਰ ਦੀ ਹੈ, ਅੰਦਰ ਦੀ ਨਹੀਂ ਹੈ। ਕਿਤੇ ਗੰਦਗੀ ਸੀਗੀ, ਅਤੇ ਲੋਕ ਲੰਘਦੇ ਪਏ ਸਨ, ਨੱਕ 'ਤੇ ਰੁਮਾਲ ਰੱਖ ਰੱਖ ਕੇ, ਚੁੰਨੀ ਰੱਖ ਰੱਖ ਕੇ ਲੋਕ ਲੰਘਣ ਡਏ ਸਨ। ਕੀ ਗੰਦ ਪਾਇਆ, ਕੀ ਗੰਦ ਪਾਇਆ! ਰੱਬ ਦੇ ਪਿਆਰੇ ਆਏ, ਲਾਗੋਂ ਲੰਘਣ ਲੱਗੇ ਤੁਰ ਕੇ, ਬਾਕੀ ਗੱਡੀਆਂ 'ਤੇ ਜਾਣ ਡਏ ਨੇ, ਉਹ ਤੁਰ ਕੇ ਜਾਣ ਡਏ, ਆਰਾਮ ਨਾਲ ਤੁਰੇ ਜਾ ਰਹੇ ਆ, ਲੰਘਦੇ ਪਏ ਅਤੇ ਕਿਸੇ ਨੇ ਕਿਹਾ ਯਾਰ ਦੇਖੋ ਕਿੰਨੀ ਬੋ ਇੱਥੇ, ਰੂੜੀਆਂ 4 ਚਪਰੇ, ਇੰਨੀ ਬੋ ਆ ਵੀ ਗੱਡੀ 'ਤੇ ਵੀ ਲੰਘਿਆ ਨਹੀਂ ਜਾਣ ਡਿਆ, ਰੁਮਾਲ ਰੱਖ ਕੇ ਲੰਘਣਾ ਪੈਂਦਾ, ਅਤੇ ਭਾਈ ਸਾਹਿਬ ਦੇਖੋ ਉਹਦੇ ਤੁਰੇ ਜਾਣ ਡਿਆ। ਅਤੇ ਗੱਲਾਂ ਕੀ ਕਰਦੇ? ਉਹ ਨੱਕ ਮਰਿਆ, ਇੱਥੇ ਕਿਤੇ ਰਹਿੰਦਾ ਹੋਣਾ, ਇਹਨਾਂ ਲੋਕਾਂ ਦਾ ਕੀ ਹੈ, ਹੈ ਨਾ, ਇਹਨਾਂ ਛੋਟੇ ਲੋਕ ਨੇ, ਇਹਨਾਂ ਲੋਕਾਂ ਦਾ ਕੀ ਹੈ, ਇੱਥੇ ਗੰਦਗੀ 'ਚ ਕਿਤੇ ਰਹਿੰਦਾ ਹੋਣਾ, ਲੱਗੇ ਜਾ ਕੇ ਨੱਕ ਮਰਿਆ ਇਹਦਾ। ਅੱਗੇ ਜਾ ਕੇ ਜਦੋਂ ਪਾਰ ਲੰਘ ਗਏ ਅਤੇ ਕਿਸੇ ਨੇ ਗੱਡੀ ਰੋਕ ਕੇ ਪੁੱਛਿਆ, ਕਹਿੰਦਾ ਭਾਈ ਸਾਹਿਬ ਤੁਹਾਨੂੰ ਬੋ ਨਹੀਂ ਆਉਂਦੀ? ਕਹਿੰਦੇ ਕਿੱਥੋਂ ਕਿੱਥੋਂ? ਕਹਿੰਦਾ ਰੂੜੀਆਂ ਲੰਘ ਕੇ ਆਏ। ਕਹਿੰਦੇ ਰੂੜੀਆਂ ਕਿੱਥੇ ਹੈ? ਕਹਿੰਦੇ ਲੰਘ ਗਿਆ ਸਾਰੇ ਜਣੇ, ਦੇਖੋ ਕਿੱਦਾਂ ਨੱਕ ਫੜ ਕੇ ਲੰਘਣ ਡੇ ਲੋਕੀ, ਗੱਡੀਆਂ 'ਤੇ ਵੀ ਹਾਲਤ ਕਸਤਾ ਆਉਣ ਡੇ, ਤੁਸੀਂ ਉੱਧਰ ਤੁਰੇ ਆਉਣ ਡੇ ਹੋ। ਲਾਗੋਂ ਹੱਸ ਕੇ ਕਹਿੰਦੇ, ਕਹਿੰਦੇ ਭਾਈ ਗੱਲ ਸੁਣ, ਤੁਸੀਂ ਗੱਡੀ 'ਤੇ ਚੜ੍ਹੇ ਸੀ, ਬੋ ਆਉਣ ਡੇ ਸੀ, ਮੈਂ ਸ਼ਬਦ 'ਤੇ ਚੜ੍ਹਿਆ ਸੀ, ਮੈਨੂੰ ਬੋ ਨਹੀਂ ਆਉਣ ਡੇ ਸੀ, ਮੈਂ ਸ਼ਬਦ 'ਤੇ ਚੜ੍ਹਿਆ ਸੀ, ਮੈਂ ਵੀ ਸਵਾਰ ਸੀ, ਤੁਸੀਂ ਵੀ ਸਵਾਰ ਸੀ। ਕਹਿੰਦਾ ਗੱਡੀਆਂ 'ਤੇ ਮੈਂ ਬੈਠੀ ਸੀਗੀ, ਸ਼ਬਦ 'ਤੇ ਤੂੰ ਬੈਠੀ ਸੀ। ਕਹਿੰਦਾ ਮੈਂ ਬੋ ਆ ਸਕਦੀ ਹੈ, ਤੂੰ ਤੈਨੂੰ ਬੋ ਕਿੱਥੋਂ ਆਉਣੀ ਹੈ? ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਖੁਸ਼ਬੂ ਵੀ ਤੂੰ ਹੀ ਆਈ ਹੈ ਅਤੇ ਬੋ ਵੀ ਤੂੰ ਹੀ ਆਈ ਹੈ, ਕਿੱਥੋਂ ਆ ਜਾਣੀ ਸੀ? ਭਾਈ ਬੜਾ ਆਨੰਦ ਆ, ਸਮਝਣਾ ਪੈਣਾ ਸਿਰਫ ਗੁਰਬਾਣੀ ਨੂੰ, ਇਹ ਨਹੀਂ ਕਿ ਪੜ ਪੜ ਗੱਡੀ ਲੱਦੀ ਕੇ ਪੜਨਾ ਬੰਨ ਦਿੱਤੀਆਂ। ਸੋ ਅੱਜ ਇੱਕ ਗੱਲ ਪੱਲੇ ਬੰਨਿਓ ਵੀ ਮਨ ਅੱਗੇ ਸਮਰਪਣ ਨਾ ਕਰਿਓ, ਸਮਰਪਣ ਗੁਰੂ ਅੱਗੇ ਕਰਿਓ, ਅਤੇ ਸੰਘਰਸ਼ ਗੁਰੂ ਨਾਲ ਨਾ ਕਰਿਓ, ਸੰਘਰਸ਼ ਮਨ ਨਾਲ ਕਰਿਓ। ਮਨ ਨੂੰ ਕਹਿ ਦਿਓ ਵੀ ਤੇਰੀ ਨਹੀਂ ਮੰਨਣੀ, ਅਤੇ ਗੁਰੂ ਨੂੰ ਕਹਿ ਦਿਓ ਅੱਜ ਤੋਂ ਤੇਰੀ ਮੰਨਣੀ, ਫਿਰ ਆਨੰਦ ਆਉਣਾ, ਵਰਨਾ ਆਨੰਦ ਨਹੀਂ ਆਉਣਾ। ਮਲਕ ਚੜ੍ਹਦੀਆਂ ਕਲਾ ਕਰੇ, ਸੁਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।